ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ ਗਰਭ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਯੋ ਡੀ ਹਰ ਨਿਆਈ ਮੋਹੇ ਫਾਕਿਓ ਰੇ ਗਰਭ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਯੋ ਡੀ ਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਘਣੋ 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 ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਭਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਰੋਗ ਦਾਰੂ ਦੋਵੇਂ ਬੁਝੈ ਸੁਵੈਦ ਸਜਾਣ ਆਪਾਂ ਦਵਾਈ ਲੈਂਦੇ ਹਾਂ ਡਾਕਟਰ ਸਾਹਿਬ ਸਾਡੇ ਕੋਲੋਂ 500 ਰੁਪਇਆ ਲੈਂਦੇ ਨੇ ਤੇ ਜਿਹੜੀ ਦੁਕਾਨ ਤੋਂ ਦਵਾਈ ਲਈ ਹੈ ਉਹਨਾਂ 35 ਰੁਪਈਏ ਲੈ ਡਾਕਟਰ ਨੇ ਦਵਾਈ ਦਿੱਤੀ ਨਹੀਂ ਲੇਕਿਨ ਬਿਮਾਰੀ ਦੀ ਪਛਾਣ ਹੋਣ ਕਰਕੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਸਾਡੇ ਮੈਡੀਕਲ ਸਟੋਰ ਵਾਲੇ ਵੀਰ ਨੂੰ ਬਿਮਾਰੀ ਦਾ ਗਿਆਨ ਨਹੀਂ ਲੇਕਿਨ ਉਹਨੇ ਜਿਹੜੀ ਦਵਾਈ ਮੰਡੀ ਉਹਨੇ ਮੰਗੀ ਉਹ ਦੇ ਦਿੱਤੀ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਰੋਗ ਵੀ ਬੁੱਝਦੇ ਨੇ ਤੇ ਨਾਲ ਦਵਾਈ ਵੀ ਦਿੰਦੇ ਹਨ ਉਹਨਾਂ ਰੋਗਾਂ ਦਾ ਵੇਰਵਾ ਕਿਉਂਕਿ ਤਨ ਦਾ ਇਲਾਜ ਦੁਨਿਆਵੀ ਡਾਕਟਰ ਕਰ ਸਕਦਾ ਹੈ ਲੇਕਿਨ ਮਨ ਦਾ ਇਲਾਜ ਗੁਰੂ ਕਰੇਗਾ ਔਰ ਇਸ ਮਨ ਨੂੰ ਕਿਹੜੀ ਕਿਹੜੀ ਬਿਮਾਰੀ ਹੈ ਔਰ ਕਿਹੜੀ ਕਿਹੜੀ ਦਵਾਈ ਚਾਹੀਦੀ ਹੈ ਇਹ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਇਹ ਦੋਵੇਂ ਦੇ ਦੁੱਖ ਪੱਖ ਸਮਝਾਏ ਹਨ ਉਹਨਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਅੱਜ ਦਾ ਸ਼ਬਦ ਵੇਖਣ ਨੂੰ ਤਾਂ ਭਾਵੇਂ ਆਪਾਂ ਨੂੰ ਬਹੁਤ ਛੋਟਾ ਜਿਹਾ ਜਾਪਦਾ ਹੈ ਲੇਕਿਨ ਇਹਦੇ ਵਿੱਚ ਬਹੁਤ ਸਾਰੇ ਵੱਖ ਵੱਖ ਅਧਿਆਤਮਿਕ ਨੁਕਤੇ ਨੇ ਆਪਾਂ ਇੱਕ ਦੀ ਵਿਚਾਰ ਕਰੀਏ ਤੇ ਸੱਤ ਹੋ ਨਹੀਂ ਸਕਦੀ ਇੱਕ ਮਾਇਆ ਦੀ ਪਕੜ ਇੱਕ ਹੰਕਾਰ ਔਰ ਤੀਸਰਾ ਤ੍ਰਿਸ਼ਨਾ, ਚੌਥਾ ਗੁਰਮੁਖਾਂ ਦੀ ਸੰਗਤ, ਪੰਜਵਾਂ ਬਚਾ ਕਿਵੇਂ ਹੋਵੇਗਾ? ਇਹ ਸਤਿਗੁਰੂ ਪਾਤਸ਼ਾਹ ਨੇ ਆਪਾਂ ਨੂੰ ਪੰਜ ਛੇ ਪੱਖ ਸਮਝਾਏ ਹਨ, ਔਰ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰ ਲਫਜਾ ਪਰਾਸ਼ਚਿਤ। ਜਦੋਂ ਅਸੀਂ ਪੁਰਾਤਨ ਅਧਿਆਤਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ, ਉਹਨਾਂ ਕਰਮਾਂ ਵਿੱਚ ਵੱਖ ਵੱਖ ਕਿਸਮਾਂ ਨੇ ਵਿੱਧ, ਨਿਸ਼ੇਧ ਤੇ ਪਰਾਸ਼ਚਿਤ ਕਰਮ। ਵਿੱਧ, ਨਿਖੇਧ ਤੇ ਪਰਾਸ਼ਚਿਤ ਕਰਮ ਇਹ ਸੰਸਕ੍ਰਿਤ ਦੇ ਸ਼ਬਦ ਨੇ। ਆ ਕੰਮ ਕਰਨੇ ਨੇ ਵਿੱਧ, ਨਿਖੇਧ ਇਹ ਨਹੀਂ ਕੰਮ ਕਰਨੇ। ਲੇਕਿਨ ਪਰਾਸ਼ਚਿਤ ਤੋਂ ਭਾਵ ਇਹ ਹੈ ਜਿਹੜਾ ਕੋਈ ਗੁਨਾਹ ਸੀ ਉਹਦੇ ਤੋਂ ਅੱਗੇ ਤੋਬਾ ਕਰ ਲਈ ਤੇ ਮੁੜ ਕੇ ਕਰਨਾ ਨਹੀਂ। ਸਾਡੇ ਇਸਲਾਮ ਵਾਲੇ ਵੀਰ ਮੁਸਲਮਾਨ ਭਰਾ ਉਹ ਵੀ ਤੋਬਾ ਬੋਲਦੇ ਨੇ, ਤੋਬਾ। ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਹੈ ਉਹ ਹੈ ਪਰਾਸ਼ਚਿਤ। ਇੱਥੇ ਲਿਖਿਆ ਪੈੜੇ ਪੱਪੇ ਦੇ ਥੱਲੇ ਰਾਰਾ, ਅੱਗੇ ਛੱਤਾ ਦੇ ਤਥਾ ਪਰਾਸ਼ਚਿਤ, ਭਾਵ ਗੁਰਮੁਖਾ ਜਿਹੜੇ ਔਗਣ ਕਰਦਾ ਸਾਂ ਨਾ ਉਹਨਾਂ ਤੋਂ ਅੱਗੇ ਪਛਤਾਵਾ ਕਰ, ਤੋਬਾ ਕਰ ਵੀ ਮੈਂ ਕਰਾਂਗੇ ਨਹੀਂ। ਮੇਰੇ ਸਾਹਮਣੇ ਇੱਕ ਗੱਲ ਘਟਨਾ ਵਾਪਰੀ। ਯੂਪੀ ਵਿੱਚ ਜਥਾ ਗਿਆ, ਲਖੀਮਪੁਰ ਖੀਰੀ ਦੀ ਘਟਨਾ ਹੈ। ਉੱਥੇ ਅਸੀਂ ਪੰਜਾਂ ਪਿਆਰਿਆਂ ਵਿੱਚ ਡਿਊਟੀ ਦਿੰਦੇ ਸਾਂ। ਇਹ ਗੁਰਮੁਖ ਪਿਆਰਾ ਆਇਆ, ਉਹਨੂੰ ਅੰਮ੍ਰਿਤ ਛਕਾਉਣ ਲੱਗੇ ਤੇ ਕਹਿਣ ਲੱਗਾ, ਬਾਬਾ ਜੀ 15 ਵੇਰ ਅੰਮ੍ਰਿਤ ਛਕਿਆ, ਮੈਂ ਉਹਦੇ ਮੂੰਹ ਵੱਲ ਤੱਕਾਂ। ਇੱਕ ਵੇਰਾ ਨਹੀਂ, ਦੋ ਵੇਰਾਂ ਨੇ, ਕਹਿਣ ਲੱਗਾ 15 ਵੇਰਾ। ਮੈਂ ਕਿਹਾ ਵੀ ਤੇਰਾ ਕੰਮ ਤੂੰ ਮਿੱਠਾ ਪਾਣੀ ਕਰਕੇ ਜਾਣਦਾ? ਕਹਿੰਦਾ, ਬਾਬਾ ਜੀ ਕੀ ਕਰੀਏ, ਪੀਣ ਤੋਂ ਰਿਹਾ ਨਹੀਂ ਜਾਂਦਾ, ਅੰਮ੍ਰਿਤ ਵੀ ਚੰਗਾ ਲੱਗਦਾ, ਉਹ ਵੀ ਚੰਗੀ ਲੱਗਦੀ। ਮੈਂ ਕਿਹਾ ਵੀ ਗੁਰਮੁਖਾ ਤੂੰ ਕਹਿੰਦਾ 15 ਵਾਰ, ਤੂੰ 75 ਵੇਰ ਪੀ ਕੇ ਤੇ ਘੇਰ ਨਾ ਛਕ ਲਈ, ਕੀ ਫਾਇਦਾ? ਅੰਮ੍ਰਿਤ ਵੀ ਛਕਣਾ ਤੇ ਪੀਣਾ ਵੀ, ਇਹ ਬਾਤ ਨਹੀਂ ਜੇ ਬਣਨੀ। ਕੁਝ ਚੀਜ਼ਾਂ ਦਾ ਤਿਆਗ ਕਰਨਾ ਤੇ ਕੁਝ ਚੀਜ਼ਾਂ ਨੂੰ ਗ੍ਰਹਿਣ ਕਰਨਾ, ਜਿਹਨੂੰ ਕਹਿੰਦੇ ਮੈਂ ਬੇਨਤੀ ਕੀਤੀ ਵੇਦ ਤੇ ਨਿਖੇਦ। ਵੇਦ ਕਰਨ ਜੋ ਕੰਮ, ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਨਿਖੇਦ ਤੋਂ ਭਾਵ ਕਰਹਿਤਾ, ਜੋ ਸਾਡੇ ਗੁਰੂ ਦੀ ਸਾਨੂੰ ਆ ਗਿਆ ਵੀ ਆਹ ਕੰਮ ਨਹੀਂ ਕਰਨਾ। ਔਰ ਤੀਜਾ ਤੋਬਾ ਕਰਨੀ, ਵੀ ਮਹਾਰਾਜ ਮੇਰੇ ਤੇ ਹੱਥ ਰੱਖੀ, ਮੈਂ ਇਹ ਕਿਰਪਾ ਮੇਰੇ ਤੇ ਰਹਿਮਤ ਕਰੀ ਵੀ ਮੈਂ ਔਗਣ ਨਾ ਕਰਾਂ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਨੇ ਵਿਸਤਾਰ ਸਹਿਤ ਸਾਨੂੰ ਸਮਝਾਇਆ, ਸਮਝਣਾ ਯਤਨ ਕਰੀਏ ਤੇ ਸਫਲਾ ਕਰੀਏ, ਆਪਣੇ ਸਰੀਰ ਨੂੰ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਗਰਭ ਗਹਿਲੜੋ ਮੂੜੜੋ ਹੀਓ ਰੇ।
ਗਰਭ ਦਾ ਭਾਵ ਹੈ ਹੰਕਾਰ, ਗਹਿਲੜੋ ਦਾ ਭਾਵ ਹੈ ਪਕੜਨਾ, ਮੂੜ ਦਾ ਅਰਥ ਹੈ ਮੂਰਖ ਤੇ ਹੀਓ ਦਾ ਅਰਥ ਹੈ ਹਿਰਦਾ। ਇਸ ਮਨੁੱਖ ਦੇ ਹਿਰਦੇ ਨੂੰ ਮਨੁੱਖ ਨੇ ਅੱਗੇ ਮੂਰਖ ਕਰਕੇ ਲਿਖਿਆ। ਮੂਰਖ ਦੀ ਵਿਆਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਲਿਖੀ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਰੇ ਮੂਰਖ ਦੀ ਵਿਆਖਿਆ ਕੀਤੀ ਹੈ, ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀਂ ਨਾ। ਜਿਹੜਾ ਪਰਿਪੂਰਨ ਪਰਮਾਤਮਾ ਤੋਂ ਇਨਕਾਰ ਕਰਦਾ ਉਹ ਸ਼੍ਰੋਮਣੀ ਮੂਰਖੋ ਵੱਡਾ ਮੂਰਖ। ਅੱਜ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਇਸ ਥਾਂ ਤੇ ਜਦੋਂ ਇਹਦੀ ਅਰਥ ਕਥਾ ਕਰਦੇ ਹੁੰਦੇ ਸਨ ਤੇ ਮੈਨੂੰ ਅਜੇ ਤੱਕ ਚੇਤੇ ਹੈ, ਉਹਨਾਂ ਮੂਰਖ ਦੇ ਅਰਥ ਕੀ ਤੁਸੀਂ ਇਹਨਾਂ ਨੇ ਮੂੰਹ ਨੂੰ ਰੱਖਿਆ, ਮੂੰਹ ਨੂੰ ਅੱਗੇ ਰੱਖਿਆ। ਇਹ ਗਿਆਨੀ ਸੰਤ ਸਿੰਘ ਦੇ ਅਰਥ ਨੇ ਮਸਕੀਨ ਜੀ ਦੇ। ਉਹ ਮਨੁੱਖ ਜਿਨ੍ਹਾਂ ਨੇ ਮੂੰਹ ਨੂੰ ਅੱਗੇ ਰੱਖਿਆ ਵੀ ਜੋ ਵੀ ਮਿਲਿਆ ਤੇ ਮੂੰਹ ਵਿੱਚ ਪਾਈ ਗਏ। ਦੂਜੀ ਵਿਆਖਿਆ ਅਰਥ ਮੂਰਖ ਦੇ ਇਹ ਹਨ। ਤੀਜਾ, ਜਿਵੇਂ ਆਪਾਂ ਕਹਿੰਦੇ ਵੀ ਹੈ ਤਾਂ ਸੀ ਉਹ ਗਲਤ, ਲੇਕਿਨ ਮੈਨੂੰ ਉੱਥੇ ਮੂੰਹ ਰੱਖਣੀ ਗੱਲ ਕਰਨੀ ਪਈ, ਭਾਵ ਸੱਚ ਕਹਿਣ ਤੋਂ ਗੁਰੇਜ ਕਰਨਾ, ਇਹ ਵੀ ਮੂਰਖ ਦਾ ਕੰਮ ਹੈ। ਇਹ ਆਪਾਂ ਆਮ ਵਰਦੇ ਹਾਂ, ਹੈ ਤਾਂ ਉਹ ਗਲਤ ਸੀ ਪਰ ਮੈਂ ਮੂੰਹ ਰੱਖਣੀ ਗੱਲ ਕੀਤੀ, ਮੈਨੂੰ ਮੈਂ ਚੁੱਪ ਕਰ ਗਿਆ। ਜਿਹੜਾ ਉੱਥੇ ਚੁੱਪ ਕੀਤਾ ਉਹ ਵੀ ਮੂਰਖ। ਇਸ ਕਰਕੇ ਕਹਿੰਦੇ ਵੀ ਇਹ ਜਿਹੜਾ ਮੂਰਖ ਹੈ ਨਾ, ਇਹਦੇ ਹਿਰਦੇ ਨੂੰ ਹੰਕਾਰ ਨੇ ਪਕੜ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਜਦੋਂ ਅਸੀਂ ਡੀਪਲੀ ਬਰੀਕੀ ਨਾਲ ਵਾਚਦੇ ਹਾਂ ਨਾ, ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਬੋਲ ਨੇ, ਹੇ ਜਨਮ ਮਰਨ ਮੂਲੰ ਅੰਕਾਰੰ ਪਾਤਮਾ, ਜੰਮਣ ਤੇ ਮਰਨ ਦਾ ਮੁੱਢ ਹੰਕਾਰ ਹੈ। ਜਿਹੜਾ ਆਪਾਂ ਕਹਿੰਦੇ ਆਵਾਗਾਉਣ ਦਾ ਗੇੜਾ ਕਿਉਂ ਬਣਿਆ, ਗਿਆਨੀ 84 ਕਿਉਂ ਬਣੀ, ਤੇ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਜੰਮਣ ਤੇ ਮਰਨ ਦਾ ਮੂਲ ਹੰਕਾਰ ਹੈ। ਔਰ ਬਾਬਾ ਰਵਿਦਾਸ ਜੀ ਨੇ ਗੁਰੂ ਕੀ ਬਾਣੀ ਚ ਫਰਮਾਇਆ ਹੈ, ਕਹਿੰਦੇ ਗੁਰਮੁਖਾ ਥੋੜਾ ਜਿਹਾ ਸਚੇਤ ਰਿਹਾ ਕਰ। ਪੁੱਛਿਆ ਬਾਬਾ ਜੀ ਕਿਉਂ, ਕਹਿੰਦੇ ਪੁੱਤਰਾ ਮੈਂ ਤੈਨੂੰ ਤਿੰਨ ਚਾਰ ਚੀਜ਼ਾਂ ਦੀ ਗਿਣਤੀ ਕਰਕੇ ਸੁਣਾਉਣਾ, ਉਹਨਾਂ ਚ ਇੱਕ ਔਗਣ ਤੇਰੇ ਇਕੱਲੇ ਚ ਪੰਜ ਨੇ, ਤੂੰ ਕਿਵੇਂ ਬਚੇਗਾ। ਬਾਬਾ ਰਵਿਦਾਸ ਜੀ ਕਹਿੰਦੇ ਨੇ ਪਿਆਰਿਆ ਮੈਂ ਤੈਨੂੰ ਪਿਆਰ ਨਾਲ ਸਮਝਾਉਣਾ ਹੈ, ਦ੍ਰਿਸ਼ਟਾਂਤ ਦੇ ਕਰਕੇ ਉਹਨਾਂ ਚ ਇੱਕ ਔਗਣ ਹੈ ਤੇ ਤੂੰ ਕਿਵੇਂ ਬਚੇਗਾ। ਜਗਿਆਸੂ ਨੇ ਬਾਬਾ ਰਵਿਦਾਸ ਜੀ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਂਪੁਰਸ਼ੋ ਕਰੋ ਕਿਰਪਾ। ਉਹਨਾਂ ਗੁਰੂ ਕੀ ਬਾਣੀ ਦ੍ਰਿਸ਼ਟਾਂਤ ਦਿੱਤਾ ਹੈ, ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮ ਤਾਂ ਕੀ ਕੇਤ ਕਾਸ। ਇਹਦਾ ਅਰਥ ਕੀ ਹੈ, ਜਿਹੜਾ ਹਿਰਨ ਹੈ ਨਾ ਇਹਨੂੰ ਸੁਣਦਾ ਬੜਾ ਚਸਕਾ ਹੈ। ਤੁਸੀਂ ਕਿਤੇ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਧਿਆਨ ਨਾਲ ਪੜ੍ਹੋ ਤੇ ਉਹਨਾਂ ਦੀਆਂ ਵਾਰਾਂ ਵਿੱਚ ਉਹਨਾਂ ਨੇ ਇੱਕ ਲਫ਼ਜ਼ ਬਹੁਤ ਵੇਰਾਂ ਵਰਤਿਆ, ਘੰਡਾ ਏੜਾ। ਇਹ ਆਮ ਪ੍ਰਚਲਿਤ ਨਹੀਂ ਪਰ ਭਾਈ ਸਾਹਿਬ ਨੇ ਬਹੁਤ ਵਰਤਿਆ, ਵੇਖਿਆ ਤਾਂ ਹੈ ਨਹੀਂ ਕੇਵਲ ਸੁਣੇ ਪੜ੍ਹਿਆ ਹੀ ਹੈ। ਜਿਹੜੇ ਹਰਨ ਫੜਨ ਵਾਲੇ ਲੋਕ ਨੇ ਨਾ, ਜਿਵੇਂ ਆਪਾਂ ਢੋਲਕੀ ਮਰਦੰਗ ਵਗੈਰਾ ਚਮੜੇ ਚਮੜੀ ਵੇਹਨੇ ਆ, ਘੜੇ ਦੇ ਉੱਪਰੋਂ ਚਮੜਾ ਲਾ ਦਿੰਦੇ ਨੇ, ਵਿੱਚ ਮੁਰਦਾ ਖੰਭ ਟੰਗਦੇ ਤੇ ਉਹਦੇ ਚੋਂ ਆਵਾਜ਼ ਨਿਕਲਦੀ ਹੈ, ਜਿਹੜਾ ਹਿਰਨ ਉਹਦੇ ਤੇ ਆਪਣਾ ਮੂੰਹ ਰੱਖ ਦਿੰਦਾ ਤੇ ਕੈਦੀ ਹੋ ਜਾਂਦਾ। ਇੱਕ ਔਗਣ ਕੇਵਲ ਕੰਨ ਰਸ ਦਾ, ਮੀਨ ਮੱਛੀ, ਇਹਦੇ ਚ ਅੱਗੇ ਜਾ ਕੇ ਗੁਰੂ ਪਾਤਸ਼ਾਹ ਨੇ ਉਹ ਦ੍ਰਿਸ਼ਟਾਂਤ ਵੀ ਦਿੱਤਾ ਹੈ। ਜਿਹੜੀ ਮੱਛੀ ਹੈ ਨਾ, ਇੱਕ ਗੱਲ ਯਾਦ ਰੱਖਣੀ, ਹਰ ਚੀਜ਼ ਵਿੱਚ ਗੁਣ ਵੀ ਹੁੰਦੇ ਤੇ ਔਗਣ ਵੀ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਚ ਮੱਛੀ ਦੇ ਦੋ ਪੱਖਾਂ ਦਾ ਜ਼ਿਕਰ ਕੀਤਾ ਹੈ। ਉਹ ਕੀ, ਮੱਛੀ ਨੂੰ ਪਕੜਨ ਵਾਲੇ ਮਨੁੱਖ ਨੇ ਅੱਗੇ ਜਾ ਕੇ ਇਸ ਸ਼ਬਦ ਵਿੱਚ ਦ੍ਰਿਸ਼ਟਾਂਤ ਆਉਣਾ ਹੈ। ਮੱਛੀ ਨੂੰ ਪਕੜਨ ਵਾਲੇ ਮਨੁੱਖ ਨੇ ਕੁੰਡੀ ਦੇ ਨਾਲ ਨਿੱਕਾ ਜਾਂ ਪੂੰਗ ਲਾਇਆ, ਆਟੇ ਦੀ ਗੋਲੀ ਲਾਈ, ਰਹਿੰਦੀ ਉਹ ਨਦੀ ਦੇ ਵਿੱਚ ਹੈ ਤੇ ਨਦੀ ਚੋਂ ਪੇਟ ਨਹੀਂ ਭਰਿਆ, ਲਾਲਚ ਵਿੱਚ ਆ ਕੇ ਕੁੰਡੀ ਨੂੰ ਮੂੰਹ ਮਾਰਿਆ ਤੇ ਸ਼ਿਕਾਰੀ ਨੇ ਵੇਖਿਆ ਵੀ ਕੁੰਡੀ ਲਈ ਤੇ ਇਕਦਮ ਖਿੱਚ ਕੇ ਬਾਹਰ ਕੱਢੀ ਤੇ ਜਾਨ ਗੁਆ ਬੈਠੀ। ਸਮੁੰਦਰ ਵਿੱਚ, ਦਰਿਆ ਦੇ ਵਿੱਚ, ਨਦੀ ਵਿੱਚ ਉਹਦਾ ਢਿੱਡ ਨਹੀਂ ਭਰਿਆ, ਲੇਕਿਨ ਨਿੱਕਿਆ ਜਾਂ ਪੂੰਗ ਉਹਦੀ ਮੌਤ ਦਾ ਕਾਰਨ ਬਣਿਆ। ਇਹਦਾ ਅੰਤਰੀ ਭਾਵ ਇਹ ਵੀ ਹੈ, ਗੁਰਮੁਖਾ ਕਈ ਵਾਰ ਨਿੱਕੀ ਜਿਹੀ ਗਲਤੀ ਤੇਰੇ ਜੀਵਨ ਦਾ ਅੰਤ ਕਰ ਦੇਗੀ। ਅੱਗੇ ਆਉਂਦਾ ਭ੍ਰਿੰਗ, ਮ੍ਰਿਗ ਮੀਨ ਭ੍ਰਿੰਗ ਕਹਿੰਦੇ ਨੇ ਭੋਰੇ ਨੂੰ, ਭੌਰਾ ਜਿਹੜਾ ਹੈ ਨਾ ਇਹਨੂੰ ਸੁੰਘਣ ਦਾ ਸੁਭਾਅ ਹੈ, ਸੁੰਘਣ ਦਾ ਚਸਕਾ ਹੈ। ਫੁੱਲ ਤੇ ਆ ਕੇ ਬੈਠਾ, ਇੰਨਾ ਮਸਤ ਹੋਇਆ ਵੀ ਇਹਨੂੰ ਆਪਾ ਭੁੱਲ ਗਿਆ। ਸ਼ਾਮ ਨੂੰ ਪਸਾਰੀ ਵੀਰ ਆਇਆ ਵੀ ਉਹਨੇ ਤੇ ਅਰਕ ਕੱਢਣਾ ਤੇ ਫੁੱਲ ਮੀਚਿਆ ਗਿਆ, ਫੁੱਲ ਦੇ ਨਾਲ ਭੌਰੇ ਦਾ ਤੇਲ ਵੀ ਨਿਕਲ ਗਿਆ। ਆਇਆ ਸੀ ਸੁਗੰਧੀ ਲੈਣ ਲੇਕਿਨ ਆਪਣੀ ਜਾਨ ਗਵਾ ਗਿਆ। ਅੱਗੇ ਆਉਂਦਾ ਪਤੰਗ ਪਤੰਗਾ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਜਰ, ਉਹਨੂੰ ਵੇਖਣ ਦਾ ਬੜਾ ਚਸਕਾ ਹੈ। ਤੇ ਜਦੋਂ ਮੈਂ ਇਸ ਦ੍ਰਿਸ਼ਟਾਂਤ ਨੂੰ ਪੜ੍ਹਦਾ ਨਾ ਤੇ ਮੈਂ ਹੈਰਾਨ ਹੁੰਦਾ ਵੀ ਅਸੀਂ ਤਾਂ ਉਹਨਾਂ ਤੋਂ ਵੀ ਨਿਕੰਮੇ ਹੋ ਗਏ। ਪਤੰਗਾ ਦੀਵੇ ਦੀ ਲਾਟ ਤੇ ਵੇਖ ਕੇ ਇੰਨਾ ਮਸਤ ਹੁੰਦਾ ਵੀ ਮੈਂ ਇਹ ਲਾਟ ਨੂੰ ਖਾ ਜਾਂ, ਲੇਕਿਨ ਜਦੋਂ ਲਾਟ ਦੇ ਨਾਲ ਚੰਬੜਿਆ ਤੇ ਸੜ ਗਿਆ ਭੁੱਜ ਗਿਆ, ਜਾਨ ਜਾਂਦੀ ਰਹੀ। ਤੇ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਉਹਦੇ ਤੋਂ ਵੀ ਢਿੱਲੇ ਹਾਂ, ਤੁਸੀਂ ਦੀਵੇ ਦੀ ਫੋਟੋ ਬਣਾਓ ਤੇ ਪਤੰਗਾ ਕਦੇ ਦੀਵੇ ਦੀ ਫੋਟੋ ਤੇ ਨਹੀਂ ਜਾਏਗਾ। ਦੀਵੇ ਦੀ ਲਾੜ ਤੇ ਤਾਂ ਜਾਏਗਾ ਲੇਕਿਨ ਦੀਵੇ ਦੀ ਫੋਟੋ ਉੱਪਰ ਨਹੀਂ। ਇਸੇ ਤਰ੍ਹਾਂ ਗੁਰਮੁਖੋ ਅਸੀਂ ਮਨੁੱਖ ਹੋ ਕਰਕੇ ਇੰਨੇ ਨਿਗਰ ਗਏ ਹਾਂ, ਕੰਨ ਦੇ ਨਾਲ ਕਿਸੇ ਦੀ ਫੋਟੋ ਲੱਗੀ ਤੇ ਫੋਟੋ ਵੇਂਹਦਿਆਂ ਵੇਂਹਦਿਆਂ ਗੱਡੀ ਜਾ ਕੇ ਨੀਵੀਂ ਥਾਂ ਤੇ ਸੁੱਟ ਦਿੱਤੀ, ਵੇਖਣ ਦਾ ਇੰਨਾ ਘਟੀਆ ਚਸਕਾ। ਆ ਜਿਹੜੇ ਸਿਨੇਮੇ ਨੇ ਇਹ ਕੀ ਇਹੋ ਵੇਹ ਨਹੀਂ ਹੈ ਨਾ, ਆਪਾਂ ਕੀ ਮਿਲਦਾ ਉੱਥੋਂ ਵੇਖਣ ਦਾ ਚਸਕਾ। ਅਗਲਾ ਪੰਜਵਾਂ ਹੈ ਕੁੰਚਰ। ਕੁੰਚਰ ਕਹਿੰਦੇ ਨੇ ਹਾਥੀ ਨੂੰ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਹੈ। ਆਪਾਂ ਲਫ਼ਜ਼ ਕਹਿੰਦੇ ਹਾਂ ਸਰਬੱਤ ਦਾ ਭਲਾ, ਤੇ ਬਾਜਾਂ ਵਾਲਿਆ ਤੈਨੂੰ ਕਰੋੜਾਂ ਵਿਰ ਨਮਸਕਾਰ, ਤੂੰ ਸਮੁੱਚੀ 84 ਦਾ ਭਲਾ ਪਾਉਣਾ ਹੈ। ਮੇਰੇ ਸਾਹਮਣੇ ਇਕਦਮ ਚੌਪੀ ਸਾਹਿਬ ਦੀ ਪੰਕਤੀ ਚੇਤੇ ਆ ਗਈ, ਕੀਟੀ ਤੇ ਕੁੰਚਰ ਸੂਲਾ ਸਭ ਕਰ ਦਇਆ ਕਰ। ਹੇ ਮੇਰੇ ਵਾਹਿਗੁਰੂ, ਕੀੜੀ ਤੋਂ ਲੈ ਕਰਕੇ ਹਾਥੀ ਤੱਕ ਸਾਰਿਆਂ ਦੀ ਦਇਆ ਕਰ, ਤੇ ਆਪਾਂ ਕਹਿੰਦੇ ਰੱਬਾ ਕਲਾ ਮੇਰੀ ਕਰ। ਜਿਹੜਾ ਉਹ ਹਾਥੀ ਹੈ ਨਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦ੍ਰਿਸ਼ਟਾਂਤ ਹੈ। ਅਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਅੰਕ ਸਹਿਓ ਸੀਸ। ਹਾਥੀ ਫੜਨ ਵਾਲੇ ਲੋਕ ਨਕਲੀ ਹਥਨੀ ਬਣਾ ਦਿੰਦੇ ਨੇ, ਔਰ ਉਹ ਹਥਨੀ ਵੇਖ ਕਰਕੇ ਉੱਥੇ ਆਉਂਦਾ ਤੇ ਥੱਲੇ ਟੋਆ ਪੁੱਟਿਆ ਹੁੰਦਾ, ਤਿੰਨ ਚਾਰ ਦਿਨ ਭੁੱਖਾ ਰੱਖ ਕੇ ਤੇ ਉਹਨੂੰ ਕਾਬੂ ਕਰ ਲੈਂਦੇ ਨੇ। ਬਾਬਾ ਰਵਿਦਾਸ ਕਹਿੰਦੇ ਭਲਿਆ ਇਹਨਾਂ ਵੱਲ ਵੇਖ, ਇਹਨਾਂ ਵਿੱਚ ਇੱਕ ਇੱਕ ਉਗਣ ਹੈ ਤੇ ਪੰਜੇ ਤੇ ਪੰਜੇ ਮਾਰੇ ਗਏ, ਤੇਰੇ ਕੱਲੇ ਚ ਪੰਜ ਉਗਣ ਨੇ, ਤੂੰ ਕਿਵੇਂ ਬਚੇਗਾ। ਤੇਰੇ ਕੱਲੇ ਚ ਪੰਜ ਨੇ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ, ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ। ਨਾ ਪਕੜੇ ਜਾਣ ਵਾਲੇ ਜਿਹਦੇ ਚ ਇਹ ਇਹ ਪੰਜ ਉਗਣ ਨੇ, ਉਹਦੀ ਕੀ ਆਸ ਆਪਾਂ ਕਰਾਂਗੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗਰਭ ਗਹਿਲੜੋ ਮੂੜੋ ਹਿਓਰੇ। ਜਿਹੜਾ ਹੰਕਾਰੀ ਪੁਰਖ ਹੈ ਨਾ, ਮੂਰਖ ਨੂੰ ਮਾਇਆ ਨੇ ਆਪਣੀ ਪਕੜ ਵਿੱਚ ਲੈ ਲਿਆ।
ਹੀਓ ਮਹਾਰਾਜ ਰੀ ਮਾਇਓ,
ਗੁਰਮੁਖਾ ਇਹ ਰੱਬ ਮਾਇਆ ਪਰਛਾਵਾਂ ਦਾ ਪਰਮਾਤਮਾ ਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਮਾਇਆ ਦਾ ਬਹੁਤ ਲੰਬਾ ਚੌੜਾ ਵਿਸਤਾਰ ਕੀਤਾ ਹੈ, ਤੇ ਸਾਦੀ ਭਾਸ਼ਾ ਵਿੱਚ ਆਪਾਂ ਰੋਜ਼ ਹੀ ਪਾਠ ਕਰਦੇ ਹਾਂ ਮਾਇਆ ਦੀ ਵਿਆਖਿਆ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਬੁਝੈ ਪਾਉ ਦੂਜਾ ਲਾਇਆ, ਬੇਅੰਤ ਵਿਆਖਿਆ, ਪਰ ਇਹ ਬੜੀ ਸਾਦੀ ਤੇ ਸਪਸ਼ਟ ਆਪਾਂ ਸਮਝ ਸਕਦੇ ਹਾਂ। ਜਿਹੜੇ ਕਰਮ ਦੇ ਨਾਲ ਸਾਨੂੰ ਪਰਮਾਤਮਾ ਭੁੱਲ ਜੇ ਉਹਨੂੰ ਮਾਇਆ ਕਹਿੰਦੇ ਹਨ। ਇਹ ਮਾਇਆ ਜਿੱਤ ਹਰ ਵਿਸਰੈ ਮੂੰਹ ਬੁਝੈ ਭਾਉ ਦੂਜਾ ਲਾਇਆ। ਮੋਹ ਮਨ ਵਿੱਚ ਆਉਣ ਕਰਕੇ ਪਰਮਾਤਮਾ ਵਾਲੇ ਪਾਸੇ ਤੋਂ ਦੂਜੇ ਪਾਸੇ ਮਨ ਚਲਾ ਜਾਏ। ਮਾਈ ਮਾਇਆ ਹੈ ਕੀ, ਕਿੰਨਾ ਕੁ ਸਾਥ ਦੇਗੀ? ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਹ ਕੋ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਗੁਰਮੁਖਾ ਇੱਕ ਨਿੱਕਾ ਜਿਹਾ ਤੀਲਾ ਹੋਵੇ ਤਾਂ ਉਹਨੂੰ ਆਪਾਂ ਅੱਗ ਲਾ ਦਈਏ, ਉਹ ਕਿੰਨਾ ਕੁ ਚਿਰ ਕੱਢੇਗਾ? ਤ੍ਰਿਣ ਕੀ ਅਗਨ, ਮੇਹ ਕੀ ਛਾਇਆ, ਜਿਹਨੂੰ ਆਪਾਂ ਬੱਦਲ ਆਉਂਦੇ ਤੇ ਆਪਾਂ ਪਰਛਾਵਾਂ 'ਚ ਆਉਂਦਾ ਤੇ ਮੁੜ ਕੇ ਚਲਾ ਜਾਂਦਾ। ਕਹਿੰਦੇ ਜਿਵੇਂ ਅੱਗ ਦੀ, ਤੀਲੇ ਦੀ ਅੱਗ ਤੇ ਬੱਦਲ ਦਾ ਪਰਛਾਵਾਂ ਨਾ, ਗੁਰਮੁਖਾ ਇਸੇ ਤਰ੍ਹਾਂ ਮਾਇਆ ਅੱਜ ਹੈ ਤੇ ਕੱਲ ਨਹੀਂ ਰਹਿਣੀ। ਜਦੋਂ ਵਿਆਖਿਆ ਕਰਦਾ ਤੇ ਮੈਂ ਇੱਕਦਮ ਮੇਰੀ ਸੁਧਾ ਮਹਾਰਾਣੀ ਜਿੰਦ ਕੌਰ ਦੇ ਜੀਵਨ ਤੇ ਚਲੀ ਜਾਂਦੀ ਹੈ। ਕਿਤੇ ਪੜ੍ਹਿਆ ਜੇ ਸਿੱਖ ਰਾਜ ਕਿਵੇਂ ਗਿਆ, ਕਿਉਂਕਿ ਇਹ ਪੁਰਾਣਾ ਇਤਿਹਾਸ ਨਹੀਂ, ਸਾਡੀ ਕੌਮ ਦੀ ਕੱਲ ਦੀ ਗੱਲ ਹੈ। ਮਹਾਰਾਣੀ ਜਿੰਦ ਕੌਰ ਜੀ ਕਦੇ ਕਦੇ ਜਿਹੜਾ ਕੋਹ ਨੂਰ ਹੀਰਾ ਉਹ ਆਪਣੀ ਬਾਂਹ ਨਾਲ ਬੰਨਦੀ, ਚੰਗਾ ਲੱਗਦਾ। ਸਮਾਂ ਆਪਣੀ ਚਾਲ ਚੱਲਿਆ, ਮਹਾਰਾਣੀ ਜਿੰਦ ਕੌਰ ਯੂਪੀ ਵਿੱਚ ਚਨਾਰ ਦੇ ਕਿਲੇ ਵਿੱਚ ਕੈਦ ਹੋਈ। ਇੱਕ ਪਾਸੇ ਰਾਜੇ ਦੀ ਰਾਣੀ, ਇੱਕ ਪਾਸੇ ਅੱਜ ਕੈਦ, ਇੱਥੇ ਬਸ ਨਹੀਂ। ਉਹਦੀ ਸ਼ਾਮੋ ਨਾਮ ਦੀ ਇੱਕ ਨੌਕਰਾਣੀ ਸੀ, ਬੜੀ ਵਫ਼ਾਦਾਰ, ਜਿਹਨੂੰ ਆਪਾਂ ਕਹਿੰਦੇ ਨਿਮਕ ਹਲਾਲ। ਆਪ ਨਿਮਕ ਹਲਾਲ ਦਾ ਭਾਵ ਹੁੰਦਾ ਵੀ ਜਾਣ ਦੇ ਦਿੰਦੀ ਆਪਣੇ ਮਾਲਕ ਵਾਸਤੇ, ਤੇ ਨਿਮਕ ਹਰਾਮ ਦਾ ਭਾਵ ਹੁੰਦਾ ਵੀ ਕੰਮ ਕੱਢਿਆ ਤੇ ਮਾਲਕ ਆਪਣੇ ਘਰ ਤੇ ਆਪਾਂ ਆਪਣੇ ਘਰ, ਸਵਾਰਥੀ ਲੋਕ। ਉਹ ਸ਼ਾਮੋ ਨਾਮ ਦੀ ਜਿਹੜੀ ਗੋਲੀ ਸੀ ਉਹ ਮਹਾਰਾਣੀ ਨੂੰ ਕਹਿਣ ਲੱਗੀ ਵੀ ਮੈਂ ਤੁਹਾਡਾ ਲੂਣ ਖਾਧਾ ਤੇ ਰਹਿਣਾ ਤਾਂ ਰਾਣੀ ਕਿਸੇ ਵੀ ਨਹੀਂ, ਮੇਰੀ ਮਨ ਦੀ ਭਾਵਨਾ ਵੀ ਜੇ ਮੇਰੀ ਕੁਰਬਾਨੀ ਕਰਕੇ ਤੂੰ ਬਚੇ ਤੇ ਮੈਂ ਸਮਝਾਂਗੀ ਮੇਰਾ ਜੀਵਨ ਸਫਲਾ। ਰਾਣੀ ਨੇ ਇਕਦਮ ਉਹਦੇ ਵੱਲ ਵੇਖਿਆ, ਕਹਿਣ ਲੱਗੀ ਸ਼ਾਮੋ ਮੈਂ ਤੇਰੀ ਗੱਲ ਨਹੀਂ ਸਮਝੀ, ਬੁਝਾਰਤਾ ਨਾ ਪਾ। ਕਹਿਣ ਲੱਗੀ ਰਾਣੀ ਜਿਹੜਾ ਕਈ ਵਾਰ ਹੁਸਨ ਹੈ ਨਾ ਇਹ ਵੀ ਮੌਤ ਦਾ ਕਾਰਨ ਬਣਦਾ ਹੈ। ਜਿਹੜੀ ਤੇਰੀ ਸੁੰਦਰਤਾ ਹੈ ਹੋ ਸਕਦਾ ਵੀ ਤੇਰਾ ਨੁਕਸਾਨ ਕਰਾਵੇ, ਤੇ ਮੈਂ ਤੈਨੂੰ ਬੇਨਤੀ ਕਰਾਂ ਕਿ ਮੂੰਹ ਦੇ ਉੱਪਰ ਕੋਈ ਮਾੜਾ ਮੋਟੀ ਚੀਜ਼ ਮਲ ਲਾ ਵੀ ਤੇਰੀ ਸੁੰਦਰਤਾ ਦਿਸੇ ਨਾ, ਤੇ ਮੇਰੇ ਕੱਪੜੇ ਪਾ ਲਾ। ਮੈਂ ਤੈਨੂੰ ਰੋਜ਼ ਇਸ਼ਨਾਨ ਕਰਾਉਣ ਵਾਸਤੇ ਪਾਣੀ ਲੈਣ ਜਾਂਦੀ ਹਾਂ, ਮੇਰਾ ਜੀ ਤਾਂ ਨਹੀਂ ਚਾਹੁੰਦਾ ਵੀ ਮੈਂ ਤੈਨੂੰ ਕਹਾਂ, ਪਰ ਮੇਰੇ ਮਨ ਵਿੱਚ ਜਿਹੜਾ ਲੂਣ ਖਾਧਾ ਤੇ ਮਲਾਲ ਕਰਨਾ ਚਾਹੁੰਦੀ, ਮੇਰੇ ਕੱਪੜੇ ਤੂੰ ਪਾ ਲਾ, ਤੇਰੇ ਮੈਂ ਪਾ ਲਾਂਗੀ, ਤੇ ਤੂੰ ਘੜਾ ਫਰਕੇ ਤੇ ਬਾਹਰ ਚਲੀ ਜਾ, ਮੁਲਾਜ਼ਮ ਰੋਜ਼ ਦੇਖੇ ਜੇ ਤੈਨੂੰ ਰੋਕਣਾ ਤਾਂ ਕਿਸੇ ਨੀ। ਕਹਿਣ ਲੱਗੀ ਠੀਕ ਹੈ, ਗੱਲ ਕਰ ਰਹੇ ਮਾਇਆ ਦੀ। ਮਹਾਰਾਣੀ ਜਿੰਦ ਕੌਰ ਚਨਾਰ ਦੇ ਕਿਲੇ ਚੋਂ ਨਿਕਲ ਗਈ। ਪੇਟ ਬੜਾ ਚੰਦਰਾ ਹੈ, ਇਹ ਗੁਰਬਾਣੀ ਦਾ ਸ਼ਬਦ ਤਾਂ ਨਹੀਂ ਪ੍ਰਚਲਿਤ ਹੈ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਦੇਣੇ ਫੇਰ ਖੜੀ। ਇਹ ਬੋਲਦੇ ਬਾਣੀ ਚ ਲਿਖਿਆ ਨਹੀਂ। ਮਹਾਰਾਣੀ ਜਿੰਦ ਕੌਰ ਇੱਕ ਮੰਦਰ ਵਿੱਚ ਗਈ, ਉਥੋਂ ਦੇ ਪੁਜਾਰੀ ਨੂੰ ਕਹਿਣ ਲੱਗੀ ਵੀ ਭਾਈ ਸਾਹਿਬ ਮੈਂ ਪੇਟ ਨੂੰ ਚੁਲਕਾ ਦੇਣਾ, ਕੋਈ ਮੈਨੂੰ ਖਾਣ ਪੀਣ ਲਈ ਦੇ। ਤੇ ਉਹ ਕਹਿਣ ਲੱਗਾ ਬੀਬੀ ਇਹ ਗੁਰਦੁਆਰਾ ਨਹੀਂ, ਮੈਂ ਪਹਿਲਾਂ ਮਾਫ਼ੀ ਮੰਗ ਕੇ ਗੱਲ ਕਰਨ ਲੱਗਾ। ਕਈ ਦਿਨ ਤੁਹਾਨੂੰ ਲਾ ਕੇ ਗੱਲ ਕਰਨੀ, ਪਰ ਮੱਖੀ ਵੇਖੀ ਘਟਨਾ ਜੇ। ਧੰਨ ਗੁਰੂ ਨਾਨਕ ਪਾਤਸ਼ਾਹ ਜਿਹਨੇ ਆਪਣੇ ਬਾਪੂ ਤੋਂ ਮੂੰਹ ਤੇ ਚਪੇੜਾਂ ਖਾ ਕੇ ਲੰਗਰ ਜਾਰੀ ਕੀਤਾ ਤੇ ਜਿਹਨੂੰ ਕੋਈ ਨਹੀਂ ਨਾ ਝਲਦਾ ਉਹ ਗੁਰੂ ਨਾਨਕ ਦੇ ਲੰਗਰ ਵਿੱਚੋਂ ਆ ਕੇ ਛਕਦਾ ਤੇ ਇਹ ਲੰਗਰ ਮੁੱਕਦਾ ਨਹੀਂ। ਸੋਨਾ ਤਾਂ ਬੜੇ ਧਰਮ ਸਥਾਨਾਂ ਤੇ ਲੱਗਾ, ਮੈਂ ਕਿਸੇ ਨੂੰ ਕੰਟਰਾਡਿਕਟ ਨਹੀਂ ਕਰਦਾ। ਮੈਂ ਗਵਾਲੀਅਰ ਨਮਸਕਾਰ ਕਰਨ ਗਿਆ, ਮੈਨੂੰ ਬਾਬਿਆਂ ਨੇ ਬੁਲਾਇਆ, ਕਥਾ ਕਰ ਲਈ ਤੇ ਸਵਾਮੀ ਰਾਮਦੇਵ ਥੱਲੇ ਆਇਆ। 5,000 ਪ੍ਰਾਣੀ ਨੇ ਉੱਥੇ ਯੋਗਾ ਅਭਿਆਸ ਕੀਤਾ। ਗਵਾਲੀਅਰ ਦੇ ਕਿਲੇ ਦੀ ਗੱਲ ਜੀ ਅੱਖੀਂ ਵੇਖੀ। ਜਦੋਂ ਯੋਗਾ ਅਭਿਆਸ ਉਹਨਾਂ ਕਰ ਲਿਆ ਨਾ ਤੇ ਲੰਗਰ ਸਾਰੇ ਗੁਰੂ ਘਰੋਂ ਖਾ ਕੇ ਗਏ, ਉੱਥੇ ਕਿਤੇ ਅੰਨ ਦਾ ਟੁਕੜਾ ਵੀ ਨਹੀਂ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀ ਜੈ ਜੈਕਾਰ। ਉੱਥੇ ਊੜਕ ਬੈਠਕ ਨਾ ਬੜੀ, ਪਰ ਲੰਗਰ ਗੁਰੂ ਨਾਨਕ ਦੇ ਘਰ ਵਿੱਚ ਮਿਲਦਾ। ਉਹ ਪੁਜਾਰੀ ਕਹਿਣ ਲੱਗਾ, ਬੀਬੀ ਇਹ ਗੁਰਦੁਆਰਾ ਨੀ ਗਾ? ਹਾਂ, ਮੈਂ ਚੌਲ ਖਾਧੇ ਨੇ ਤੇ ਮੇਰੇ ਕੋਲ ਚੌਲਾਂ ਦੀ ਪੇਸ਼ ਹੈ ਜੀ, ਤੇ ਭਾਂਡਾ ਨੀ ਮਿਲਣਾ, ਭਾਂਡਾ ਆਪਣਾ। ਇਹ ਗੁਰੂ ਘਰ ਹੈ ਜਿੱਥੇ ਲੰਗਰ ਵੀ ਛਕਾਉਂਦੇ ਆ, ਤੇ ਨਾਲੇ ਕਹਿੰਦੇ ਗੁਰਮੁਖੋ ਸਾਨੂੰ ਭਾਂਡਾ ਦੇ ਦਿਓ, ਅਸੀਂ ਭਾਂਡਾ ਮਾਂਜੀਏ। ਇਹਦੇ ਨਾਲ ਮੈਂ ਇੱਕ ਨਿਮਰਤਾ ਸਾਹਿਬ ਸਾਰਿਆਂ ਨੂੰ ਬੇਨਤੀ ਕਰਾਂ, ਆ ਬਾਹਰ ਜਾ ਕੇ ਵੇਖਿਆ ਜੀ, ਇੱਥੇ ਪੰਜ ਚਾਰ ਬਾਟੀਆਂ ਖਿਲਰੀਆਂ ਹੋਣਗੀਆਂ। ਗੁਰਮੁਖੋ ਗੁਰੂ ਘਰ ਦਾ ਲੰਗਰ ਤੇ ਗੁਰੂ ਘਰ ਦੀ ਬਾਟੀ ਪੀਤੀ ਅਸੀਂ ਵੀ, ਤੇ ਅਸੀਂ ਬਾਟੀ ਲੰਗਰ ਚ ਨਹੀਂ ਪਹੁੰਚਾ ਸਕਦੇ? ਕਿੰਨੇ ਨਿਗਰ ਗਏ ਸਾਡੇ ਘਰ ਦੀ ਕੌਲੀ ਗਵਾਜੇ, ਤੇ ਆਪਾਂ ਬੱਚੇ ਨੂੰ ਵੱਟ ਕੇ ਚਪੇੜ ਮਾਰਦੇ ਵੀ ਤੂੰ ਕੌਲੀ ਵਿੰਗੀ ਕਰ ਦਿੱਤੀ। ਖਾਨੇ ਗੁਰੂ ਰਾਮਦਾਸ ਦੇ ਘਰ ਵਿੱਚੋਂ ਆਪਾਂ ਭਾਂਡਾ ਮਾਂਜਣ ਨੂੰ ਵੀ ਤਿਆਰ ਨਹੀਂ। ਗੁਰਮੁਖੋ, ਬਾਬੇ ਦੀਪ ਸਿੰਘ ਦਾ ਇਤਿਹਾਸ ਹੈ, ਲੋਹੇ ਦੇ ਭਾਂਡੇ ਮਾਂਡਦੇ। ਤੇ ਕਲਗੀਧਰ ਬਾਪੂ ਕਹਿਣ ਲੱਗੇ, ਪੁੱਤਰ ਦੀਪ ਸਿੰਘ ਕੀ ਕਰਨਾ ਹੈ? ਸਰਬ ਲੋ ਕਹਿੰਦਾ, ਮੈਂ ਭਾਂਡਾ ਮਾਂਜ ਕਰਕੇ ਜਿੰਨਾ ਚਿਰ ਮੇਰਾ ਚਿਹਰਾ ਨਾ ਦਿਸੇ ਨਾ, ਮੈਂ ਉਨਾ ਚਿਰ ਬਾਟਾ ਨਹੀਂ ਰੱਖਦਾ। ਤੇ ਕਲਗੀਧਰ ਬਾਪੂ ਕਹਿਣ ਲੱਗੇ, ਦੀਪ ਸਿੰਘ ਪੁੱਤਰਾ, ਜਿਵੇਂ ਤੂੰ ਭਾਂਡੇ ਨੂੰ ਮਾਂਜ ਕਰਕੇ ਚਮਕਾ ਕਰਕੇ ਆਪਣਾ ਚਿਹਰਾ ਵੇਹਣਾ ਨਾ, ਨਾ ਜਪਜੀ ਸਾਹਿਬ ਦਾ ਪਾਠ ਵੀ ਕਰਿਆ ਕਰ, ਤੇਰੇ ਚੋਂ ਤੈਨੂੰ ਵਾਹਿਗੁਰੂ ਦਿਸੇਗਾ। ਤੂੰ ਮੇਰੇ ਕਹਿਣ ਤੋਂ ਭਾਵ ਗੁਰਮੁਖੋ, ਅਸੀਂ ਸੇਵਾ ਵੀ ਕਰੀਏ ਤੇ ਨਾਲ ਸਿਮਰਨ ਵੀ ਕਰੀਏ, ਇਹ ਗੱਲ ਵਿੱਚੋਂ ਸੁਭਾਵਕ ਆ ਗਈ। ਕਹਿਣ ਤੋਂ ਭਾਵ ਮਾਇਆ ਦੀ ਗੱਲ ਕਰ ਰਹੇ ਹਾਂ। ਮਹਾਰਾਣੀ ਜਿੰਦ ਕੌਰ ਨੇ ਆਪਣੇ ਪੱਲੇ ਦੇ ਵਿੱਚੋਂ ਚੌਲਾਂ ਦੀ ਪਿੱਛ ਪਵਾਈ, ਥੱਲੇ ਵਗੀ ਜਿਹੜੀ ਕਦੇ ਕੋਹਨੂਰ ਹੀਰਾ ਬਣਦੀ ਸੀ, ਅੱਜ ਉਹਨੂੰ ਅੰਨ ਦੀ ਬੁਰਕੀ ਵੀ ਨਹੀਂ ਮਿਲੀ। ਇਹ ਸਾਡਾ ਕੌਮ ਦਾ ਇਤਿਹਾਸ ਹੈ। ਕਹਿਣ ਤੋਂ ਭਾਵ ਜਿਹੜੀ ਮਾਇਆ ਨਾ ਪਲ ਵਿੱਚ ਆਵੇ ਛਲ ਵਿੱਚ ਜਾਵੇ, ਇਹ ਮੈਂ ਤੀਜੀ ਜਮਾਤ ਚ ਗੋਪੀ ਚੰਦ ਦਾ ਕਿੱਸਾ ਪੜ੍ਹਿਆ ਸੀ ਤੇ ਉੱਥੋਂ ਪੰਕਤੀ ਮੈਨੂੰ ਚੰਗੀ ਲੱਗੀ। ਪਲ ਵਿੱਚ ਆਵੇ ਛਲ ਵਿੱਚ ਜਾਵੇ, ਮਾਇਆ ਕਾਗ ਬਨੇਰੇ ਦਾ, ਜਿਵੇਂ ਬਨੇਰੇ ਤੇ ਕਾਂ ਬੈਠਾ, ਅੱਜ ਕਿਸੇ ਦੇ ਬਨੇਰੇ ਤੇ ਕੱਲ ਕਿਸੇ ਦੇ ਬਨੇਰੇ ਤੇ, ਇਹ ਸਦੀਵੀ ਨਹੀਂ ਰਹਿੰਦੀ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ, ਗਰਭ ਗਹਿ ਲੋ ਮੂੜ ਹੀਰੋ ਹੀਓ ਮੈਂ ਰਾਜਰੀ ਮਾਇਓ। ਜਿਹੜੀ ਇਹ ਮਾਇਆ ਨਾ, ਇਹ ਬੰਦੇ ਦੇ ਹਿਰਦੇ ਨੂੰ ਪਗੜੀ ਬੈਠੀ ਹੈ। ਇਹ ਮਾਇਆ ਬੰਦੇ ਦੇ ਹਿਰਦੇ ਦੇ ਅੰਦਰ ਵਸਦੀ ਹੈ। ਇਹਦੀਆਂ ਵਿਧਾਨ ਦੀ ਭਾਸ਼ਾ ਚ ਇਹਦੇ ਗੁਰਮੁਖੋ ਨੌ ਲੱਛਣ ਦੱਸੇ। ਨੌ ਜਿਵੇਂ ਆਪਾਂ ਗੜ ਦੀਆਂ ਸੋਲਾਂ ਗਿਰਾਂ ਗਿਣਦੇ ਹਾਂ ਨਾ, ਇਹਦੇ ਨੌ ਲੱਛਣ ਨੇ। ਇਹ ਭਿੰਨ ਹੈ, ਅਭਿੰਨ ਹੈ, ਨਾ ਭਿੰਨ ਹੈ, ਨਾ ਸੱਤ ਹੈ, ਨਾ ਸਾਤ ਹੈ, ਨਾ ਅਭਿੰਨ, ਨਾ ਉਭੇ ਹੈ, ਨਾ ਸਵੈਵੀ ਹੈ, ਨਾ ਅਵੈਵੀ ਹੈ, ਨਾ ਉਭੇ ਹੈ। ਇਹਦਾ ਕੀ ਅਰਥ ਹੈ? ਇਹ ਮਾਇਆ ਸਾਡੇ ਸਰੀਰ ਦੇ ਵਿੱਚ ਵੀ ਤੇ ਸਾਡੇ ਸਰੀਰ ਤੋਂ ਬਾਹਰ ਵੀ ਹੈ। ਜਿੰਨਾ ਚਿਰ ਸਰੀਰ ਹੋਵੇਗਾ ਉਨਾ ਚਿਰ ਮੋਹ ਕਰਾਂਗੇ। ਜਦੋਂ ਸਰੀਰ ਹੀ ਨਹੀਂ ਰਿਹਾ ਉਦੋਂ ਮੋਹ ਕਾਹਦਾ? ਤੇ ਸਰੀਰ ਦੇ ਹੁੰਦਿਆਂ ਹੀ ਇਹ ਮਾਇਆ ਹੈ। ਜੇ ਸਰੀਰ ਨਾ ਰਿਹਾ, ਇਸ ਕਰਕੇ ਕਹਿੰਦੇ ਨਾ ਸੱਤ ਹੈ, ਨਾ ਇਹ ਸੱਤ ਹੈ ਤੇ ਨਾ ਨੂੰ ਆਪਾਂ ਝੂਠ ਕਹਿ ਸਕਦੇ ਹਾਂ। ਨਾ ਸੱਤ ਹੈ, ਨਾ ਸੱਤ ਹੈ, ਨਾ ਉਭੇ ਹੈ, ਨਾ ਇਹਨੂੰ ਅਸੀਂ ਝੂਠ ਕਹਿ ਸਕਦੇ ਹਾਂ ਤੇ ਨਾ ਇਹਨੂੰ ਸੱਚ ਕਹਿ ਸਕਦੇ ਹਾਂ। ਅਸੀਂ ਗੱਡੀ ਤੇ ਸਫ਼ਰ ਕਰਨਾ ਤੇ ਸਾਨੂੰ ਟੀਟੀ ਨੇ ਆਖਣਾ ਵੀ ਭਾਈ ਸਾਹਿਬ ਮਾੜਾ ਜਿਹਾ ਟਿਕਟ ਵਿਖਾਓ, ਤੇ ਟਿਕਟ ਪੈਸਿਆਂ ਨਾਲ ਹੋਣੀ ਹੈ। ਇੱਥੇ ਮਾਇਆ ਸੱਤ ਹੈ, ਸਾਡੇ ਕੋਲ ਖਜ਼ਾਨੇ ਭਰੇ ਤੇ ਨਾਲ ਇੱਕ ਵੀ ਨਹੀਂ ਜਾਣਾ, ਉੱਥੇ ਮਾਇਆ ਝੂਠੀ ਹੈ। ਇਸ ਕਰਕੇ ਇਹ ਨੌ ਲੱਛਣ ਨੇ। ਔਰ ਕਹਿੰਦੇ ਨੇ ਇਹ ਮਿੱਤਰਾ ਤੇਰੇ ਹਿਰਦੇ ਵਿੱਚ ਵਿਆਪਕ ਹੈ, ਇਹਨੂੰ ਅੰਦਰੋਂ ਕਾਬੂ ਕਰਨ ਦਾ ਯਤਨ ਕਰ।
ਦੀ ਹਰ ਨਿਆਈ ਮੋਹੇ ਫਾਕਿਓ ਰੇ।
ਗੁਰਮੁਖ ਆਪਣੇ ਸਮਾਜ ਦਾ ਪ੍ਰਚਲਿਤ ਲਫ਼ਜ਼ ਹੈ, ਵੇਖਿਆ ਤਾਂ ਕਿਸੇ ਵੀ ਨਹੀਂ। ਢੀਰ ਕਹਿੰਦੇ ਨੇ ਡੈਣ ਨੂੰ। ਇਹ ਆਪਣੇ ਕਈ ਗੱਲਾਂ ਪ੍ਰਚਲਿਤ ਨੇ, ਪਰ ਆਪਣੇ ਕੋਲ ਆਪਾਂ ਵਿਖਾ ਨਹੀਂ ਸਕਦੇ। ਜਿਹੜੀ ਫਲਾਨੀ ਜਾਣੀ ਹੈ ਨਾ, ਉਹ ਕਾਗਜ਼ਾ ਕੱਢ ਲੈਂਦੀ ਹੈ, ਨਾ ਕੱਢਦਿਆਂ ਕਿਸੇ ਵੇਖਿਆ ਪ੍ਰਚਲਿਤ, ਉਹਨੂੰ ਕਹਿੰਦੇ ਨੇ ਡੈਣ। ਕਹਿੰਦੇ ਡੈਣ ਦੀ ਨਿਆਈ ਜਿਹੜੀ ਇਹ ਮਾਇਆ ਨਾ, ਇਹਨੇ ਮੈਨੂੰ ਪਕੜਿਆ ਹੋਇਆ ਹੈ, ਇਹ ਮੈਨੂੰ ਖਾ ਰਹੀ ਹੈ, ਇਹ ਮੇਰੀਆਂ ਬੋਟੀਆਂ ਕਰ ਰਹੀ ਹੈ।
ਰਹਾਓ
ਦੇ ਕਰਕੇ ਕਿਰਪਾ ਕਰਦੇ ਹਨ।
ਘਣੋ 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 ਸਾਧ ਲੋੜ
ਹੋਰ ਆ ਜਾ, ਹੋਰ ਆ ਜਾ, ਹੋਰ ਆ ਜਾ, ਇਹ ਸਦੀਵੀ ਤੌਰ ਤੇ ਇਹਦੀ ਲੋੜ ਬਣੀ ਰਹਿੰਦੀ ਹੈ। ਇਹ ਇੰਨੀ ਪ੍ਰਬਲ ਹੈ, ਉਜੈਨ ਸ਼ਹਿਰ ਵਿੱਚ ਗੁਰਮੁਖ ਇੱਕ ਰਾਜਾ ਹੋਇਆ ਪਰਥਰੀ, ਉਹ ਰਾਜ ਭਾਗ ਛੱਡ ਕੇ ਜੋਗੀ ਬਣ ਗਿਆ। ਉਹਨੇ ਦੋ ਤਿੰਨ ਗ੍ਰੰਥ ਲਿਖੇ ਨੇ, ਇੱਕ ਵਿਰਾਗ ਸ਼ਤਕ ਤੇ ਇੱਕ ਨੀਤੀ ਸ਼ਤਕ। ਇਹ ਮੈਂ ਵਿਰਾਗ ਸ਼ਤਕ ਆਪਣਾ ਚਾਚਾ ਜੀ ਦੇ ਕੋਲੋਂ ਪੜ੍ਹਿਆ, ਉਹਦੇ ਚ ਉਹਨਾਂ ਪੜ੍ਹਾਇਆ ਸੀ ਵੀ ਜਿਹੜਾ ਇਹ ਰਾਜਾ ਪਰਥਰੀ ਸੀ, ਮੈਂ ਗੱਲ ਤ੍ਰਿਸ਼ਨਾ ਦੀ ਕਰ ਰਿਹਾ, ਵੀ ਘਣੋ 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 ਸਦ ਲੋੜ ਹੈ। ਰਾਜੇ ਪਰਥਰੀ ਨੂੰ ਅੰਮ੍ਰਿਤ ਫਲ ਮਿਲਿਆ, ਇਹ ਤੁਸੀਂ ਉਸ ਗ੍ਰੰਥ ਵਿੱਚੋਂ ਪੜ੍ਹ ਸਕਦੇ ਹੋ। ਉਹਨੇ ਉਹ ਅੰਮ੍ਰਿਤ ਫਲ ਆਪਣੀ ਰਾਣੀ ਨੂੰ ਦਿੱਤਾ। ਮਨ ਸਟੇਬਲ ਨਹੀਂ, ਕਿਉਂਕਿ ਆਪਾਂ ਬਾਣੀ ਚ ਪੜ੍ਹਦੇ ਹਾਂ, ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇੱਕ ਪਾਸੇ ਰਾਜੇ ਦੀ ਰਾਣੀ ਤੇ ਇੱਕ ਪਾਸੇ ਉਹਦੇ ਘੋੜਿਆਂ ਦਾ ਨੌਕਰ ਹੈ। ਰਾਣੀ ਨੇ ਉਹ ਅੰਮ੍ਰਿਤ ਫਲ ਉਸ ਆਪਣੇ ਨੌਕਰ ਨੂੰ ਦੇ ਦਿੱਤਾ ਤੇ ਨੌਕਰ ਵੇਖੋ ਮਨ ਦੀ ਅਵਸਥਾ ਤੇ ਬੰਦਾ ਗਰਕ ਜਾਏ। ਨੌਕਰ ਰਾਣੀ ਨਾਲ ਸੰਬੰਧ ਨੇ ਤੇ ਵੇਸਵਾ ਨਾਲ ਵੀ ਸੰਬੰਧ ਨੇ। ਇਹ ਤੁਹਾਨੂੰ ਬੜਾ ਔੜ ਜਿਹਾ ਦ੍ਰਿਸ਼ਟਾਂਤ ਜਾਪਦਾ, ਪਰ ਮੈਂ ਆਪਣੀ ਸੇਫਟੀ ਲਈ ਤੁਹਾਨੂੰ ਗ੍ਰੰਥ ਦਾ ਹਵਾਲਾ ਦਿੱਤਾ, ਤੁਸੀਂ ਉਹਦੇ ਚ ਪੜ੍ਹ ਸਕਦੇ ਹੋ। ਬੇਨਤੀ ਕੀਤੀ ਹੈ ਵੀ ਕਈ ਵਾਰਾਂ ਜਿਹੜਾ ਮਾੜਾ ਬੰਦਾ, ਮਾੜੇ ਤੇ ਮਨ ਵੀ ਚੰਗਾ ਖਿਆਲ ਆਉਂਦਾ ਤੇ ਕਈ ਵਾਰ ਚੰਗਿਆਂ ਤੋਂ ਵੀ ਗਲਤੀ ਹੋ ਜਾਂਦੀ ਜੇ। ਉਹ ਵੇਸਵਾ ਕੋਲ ਜਦੋਂ ਫੜ ਗਿਆ ਨਾ, ਉਹਦੇ ਮਨ ਵਿੱਚ ਖਿਆਲ ਆਇਆ, ਚੰਦਰੀਏ ਤੂੰ ਆਪ ਤਾਂ ਗਰਕੀ ਤੇ ਪਤਾ ਨੀ ਕਿੰਨਿਆਂ ਦਾ ਬੇੜਾ ਗਰਕ ਕੀਤਾ ਈ, ਆਪਣਾ ਰਾਜਾ ਬੜਾ ਚੰਗਾ, ਜੇ ਉਹਨੂੰ ਦੇ ਦੀਏ ਤੇ ਚਾਰ ਸਾਲ ਹੋਰ ਕੱਢ ਜਾਏ। ਸਵਾਰਥ ਕੋਈ ਨਹੀਂ, ਪਰਉਪਕਾਰ ਹੈ। ਉਸ ਬੀਬੀ ਨੇ ਜਦੋਂ ਰਾਜੇ ਨੂੰ ਜਾ ਕੇ ਫਲ ਦਿੱਤਾ ਨਾ, ਤੇ ਰਾਜੇ ਦਾ ਮੱਥਾ ਇਕਦਮ ਠਣਕਿਆ, ਕਹਿਣ ਲੱਗਾ ਰਾਨੀ ਦੀ ਗੱਲ, ਕਦੇ ਅੱਗੇ ਅੰਮ੍ਰਿਤ ਫਲ ਵੇਖਿਆ ਵੀ ਨਹੀਂ ਸੀ ਤੇ ਇੰਨੇ ਵਾਧੂ ਹੋ ਗਏ, ਇੱਕ ਕੱਲ ਆਇਆ ਤੇ ਅੱਜ ਫੇਰ ਆ ਗਿਆ। ਉਹਨੂੰ ਉਹਨੇ ਥੋੜਾ ਜਿਹਾ ਕਰੜਾ ਹੋ ਕੇ ਕਹਿਣ ਲੱਗਾ, ਬੀਬੀ ਸੱਚੋ ਸੱਚ ਦੱਸ ਵੀ ਤੈਨੂੰ ਕਿੱਥੋਂ ਮਿਲਿਆ। ਉਹ ਕਹਿਣ ਲੱਗੀ, ਜੀ ਤੁਹਾਡੇ ਨੌਕਰ ਕੋਲੋਂ। ਨੌਕਰ ਦੀ ਪੁੱਛ ਪੜਤਾਲ ਕੀਤੀ ਤੇ ਕਹਿਣ ਲੱਗਾ ਤੁਹਾਡੀ ਰਾਣੀ ਕੋਲੋਂ, ਰਾਣੀ ਦਾ ਨਾਮ ਸੀ ਪਿੰਗਲਾ। ਕਹਿਣ ਲੱਗਾ ਮੈਂ ਤਾਂ ਆਪਣੇ ਤੋਂ ਇਹਨੂੰ ਚੰਗੀ ਸਮਝਾਂ ਤੇ ਇਹ ਇੰਨੀ ਕਿਰਤ ਕਰਨ, ਉਹਨੇ ਰਾਜ ਭਾਗ ਛੱਡ ਦਿੱਤਾ। ਉਹ ਜ਼ਮਾਨੇ ਦੇ ਮੁਤਾਬਕ ਉਦੋਂ ਯੋਗ ਮਾਧਾ ਬੜਾ ਸਾਡੇ ਭਾਰਤ ਤੇ ਪ੍ਰਭਾਵ ਸੀ, ਉਹ ਯੋਗੀ ਬਣ ਗਿਆ, ਕੰਨਾਂ ਚ ਮੁੰਦਰਾਂ ਪਾ ਲਈਆਂ, ਤੁਰਿਆ ਜਾ ਰਿਹਾ ਰਾਤ ਨੂੰ ਤੇ ਕੋਈ ਮਨੁੱਖ ਪਾਨ ਦੀ ਚੂਪ ਕੇ ਥੁੱਪ ਸੁੱਟ ਕੇ ਗਿਆ, ਲੰਘਿਆ ਅੱਗੋਂ ਦੀ, ਉਹਨੂੰ ਭੁਲੇਖਾ ਪਿਆ ਵੀ ਕਿਤੇ ਕੀਮਤੀ ਲਾਲ ਨਾ ਹੋਵੇ। ਜੋ ਮੈਂ ਸੁਣਾ ਰਿਹਾ ਬਿਲਕੁਲ ਲਿਖਿਆ, ਉਹਦੀ ਨਕਲ ਮੈਂ ਸੁਣਾ ਰਿਹਾ ਤੁਹਾਨੂੰ। ਜਦੋਂ ਉਹਨੇ ਨੀਵੇਂ ਹੋ ਕੇ ਹੱਥ ਪਾਇਆ ਤੇ ਉਹਦਾ ਹੱਥ ਥੁੱਕ ਨਾਲ ਲਿਬੜ ਗਿਆ। ਉੱਥੇ ਉਹ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਰਤਨ ਜੜਤ ਮੰਦਰ ਤਜੇ ਅਰ ਤਜੀਅਨ ਅਰ ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ ਰੇ ਮਨ ਧੋਖੇ ਲਾਲ ਕੇ ਦੀਓ ਪੀਕ ਮੈਂ ਆਦਿ ਪੀ। ਕਹਿੰਦੇ ਨੇ ਥੁੱਕ ਨੂੰ, ਕਹਿਣ ਲੱਗਾ ਚੰਦਰਿਆ ਮਨਾ, ਇਹ ਮੰਨ ਲਿਆ ਜਾਏ ਵੀ ਭਾਵੇਂ ਇਹ ਅਸਲੀ ਰਤਨ ਹੈ ਤੇ ਰਤਨਾਂ ਨੂੰ ਛੱਡ ਕੇ ਤਾਂ ਤੂੰ ਘਰੋਂ ਆਇਆ। ਉਹ ਘਰ ਵਾਲੇ ਮਾੜੇ ਸਨ, ਜਿਹੜੇ ਘਰ ਛੱਡ ਕੇ ਉਹ ਵੀ ਰਤਨ ਸਨ। ਰਤਨ ਜੜਤ ਮੰਦਰ ਤਜੇ, ਜਿਨ੍ਹਾਂ ਮਕਾਨਾਂ ਚ ਰਤਨ ਜੜੇ ਸਨ ਤੂੰ ਛੱਡ ਦਿੱਤੇ। ਅਰ ਸਖੀਆਂ ਕੇ ਸਾਥ ਰਾਣੀਆਂ ਛੱਡ ਦਿੱਤੀਆਂ, ਪਰ ਚੰਦਰਿਆ ਮਨਾ ਤੂੰ ਨਾ ਰਿਹੋ, ਤੇਰੀ ਮਿਹਰਬਾਨੀ ਕਰਕੇ ਅੱਜ ਮੈਨੂੰ ਥੁੱਕ ਨਾਲ ਹੱਥ ਲਬੇੜਨੇ ਪਏ। ਪੀ ਕਹਿੰਦੇ ਨੇ ਥੁੱਕ ਨੂੰ। ਔਰ ਅੱਗੇ ਜਾ ਕੇ ਉਹ ਗੁਰਮੁਖ ਪਿਆਰਾ ਆਪ ਖੁਦ ਲਿਖਦਾ ਹੈ ਕਹਿੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਗ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੁਲੁਜੀ ਹੈ। ਕਰੋੜ ਹੋ ਗਿਆ ਤੇ ਮੁੜ ਕੇ ਕਹਿੰਦਾ ਹੋਰ ਲੱਖ। ਜਿਹੜੇ ਆਪਾਂ ਪਰੇਸ਼ਾਨ ਆ ਨਾ, ਆਪਣੇ ਪਰੇਸ਼ਾਨੀ ਦਾ ਗੁਰਮੁਖ ਕਾਰਨ ਇਹ ਵੀ ਆਪਾਂ ਉੱਤੇ ਵਿਹਨੇ ਥੱਲੇ ਵਿਹਦਾ ਨਹੀਂ। ਜਿਹੜਾ ਸਾਡੇ ਨਾਲ ਤਗੜਾ ਆਪਾਂ ਉਹਦੇ ਵੱਲ ਵਿਹਨੇ ਪਏ ਸੀ, ਉਹਦੇ ਵਰਗੇ ਬਣ ਜਾਈਏ, ਉਹਨੇ ਇੱਕ ਹੋਰ ਨਿਸ਼ਾਨਾ ਵਧਾ। ਤੇ ਜੇ ਨੀਵਾਂ ਵੇਖੀਏ ਨਾ ਤੇ ਪਰੇਸ਼ਾਨੀ ਵੀ ਕੋਈ ਨਹੀਂ ਤੇ ਠੇਡਾ ਨਹੀਂ ਵੱਜਣਾ। ਉੱਪਰ ਵੇਖਾਂਗੇ ਸਾਨੂੰ ਠੇਡਾ ਵੀ ਵੱਜੇਗਾ ਤੇ ਬੇਅਸੂਲੇ ਵੀ ਹੋਵਾਂਗੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਦੀਰ ਨਿਆਈ ਮੋਹ ਫਾਕਿਓ ਰੇ, ਘਣੋ 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 ਸਦ ਲੋੜੇ, ਹੋਰ ਆ ਜਾਏ ਹੋਰ ਆ ਜਾਏ ਹੋਰ ਆ ਜਾਏ। ਇਹ ਸਦੀਵੀ ਤੌਰ ਤੇ ਚਾਹੁੰਦਾ ਮੰਗਦਾ ਹੈ,
ਬਿਨ ਲਹਿਣੇ ਕੈਠ ਪਾਇਓ ਰੇ।
ਪਿਆਰਿਆ ਜਿੰਨਾ ਚਿਰ ਕਰਮਾਂ ਚ ਨਾ ਨਾ ਹੋਏ ਓਨਾ ਚਿਰ ਨਹੀਂ ਉਮਿਲਣੇ। ਲਹਿਣੇ ਤੋਂ ਭਾਵ ਕਰਮ ਭਾਗ, ਜਿੰਨਾ ਚਿਰ ਕਰਮਾਂ ਚ ਸਾਥ ਨਾ ਦਿੱਤਾ ਤੇਰੇ ਭਾਗ ਨਾ ਹੋਏ ਇਹ ਤੈਨੂੰ ਨਹੀਂ ਮਿਲਣੇ।
ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ।
ਜਿਹੜੀ ਭਾਈ ਪਰਮਾਤਮਾ ਦੀ ਮਾਇਆ ਨਾ, ਮਹਾਰਾਜ ਤੋਂ ਭਾਵ ਪਰਮਾਤਮਾ ਮਹਾਨ ਰਾਜਾ ਸਾਰਿਆਂ ਤੋਂ ਵੱਡਾ। ਗੁਰੂ ਕੀ ਬਾਣੀ ਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸਚਾਰ ਕੇ ਝੂਠੇ ਕਰ ਦਵਾਜਾ। ਪਰਮਾਤਮਾ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ। ਇਹ ਤਾਂ ਰਾਜੇ ਝੂਠੇ ਵਿਖਾਵਾ ਕਰਦੇ ਨੇ, ਅੱਜ ਕੋਈ ਸ਼ੌਲ ਲੈ ਲਿਆ, ਕੱਲ ਕੋਈ ਸ਼ੌਲ ਲੈ ਲਿਆ ਤੇ ਫੋਟੋਆਂ ਟੇਢੀਆਂ ਮੂੰਹ ਕਰਕੇ ਵਿਖਾਉਂਦੇ ਨੇ। ਇਹ ਛਾਲ ਵੀ ਰਹਿ ਜਾਣੇ ਤੇ ਮੂੰਹ ਵੀ ਇੱਥੇ ਚੱਬਾ ਹੋ ਜਾਣਾ, ਸੜ ਜਾਣਾ। ਜੇ ਵਿਖਾਉਂਦੇ ਨੇ ਛਾਲ ਲੈ ਲੈ ਕੇ ਤੁਸੀਂ ਵਹਿੰਦੇ ਹੋ, ਕਦੇ ਉਹ ਛਾਲ ਲੈ ਲਿਆ ਤੇ ਕਦੇ ਉਹ ਲੈ ਲਿਆ, ਕਦੇ ਉਸ ਪਾਸੇ ਮੂੰਹ ਕਰ ਲਿਆ ਤੇ ਕਦੇ ਉਸ ਪਾਸੇ ਲਾ ਕਰ ਲਿਆ। ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੀ ਰਾਜਾ ਹੈ, ਨਾ ਇਹ ਮਰੇ, ਇਹਨਾਂ ਰਾਜਿਆਂ ਮਰ ਜਾਣਾ, ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੇ ਭੋਗ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਪਰਮਾਤਮਾ ਦੀ ਮਾਇਆ ਨਾ, ਉਹਦੇ 'ਚ ਜੀਵ ਲਿਬੜਿਆ ਹੋਇਆ ਹੈ, ਉਸ ਮਾਇਆ ਨੇ ਇਹਨੂੰ ਪਕੜਿਆ ਹੋਇਆ ਹੈ।
ਨਿਹ ਭਾਗੜੋ ਭਾਹੇ ਸੰਜੋਯੋ ਰੇ।
ਭਾੜੇ ਭਾਗਾਂ ਵਾਲਾ ਪਾਹੇ ਦਾ ਭਾਵ ਇਹਦੀ ਅੱਗ ਦੇ ਵਿੱਚ ਖਚ ਧੋਇਆ ਪਿਆ, ਜਿਹੜੀ ਮਾਇਆ ਇਹਨੂੰ ਸਾੜ ਰਹੀ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ।
ਤੂੰ ਭਗਤਾ ਹੋਣ ਦੇ ਨਾਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਲੋਕਾਂ ਨੂੰ ਸਮਝਾ ਨਾ, ਆਪਣੇ ਮਨ ਨੂੰ ਕਹਿ ਵੀ ਮਹਾਂਪੁਰਸ਼ਾਂ ਗੁਰਮੁਖਾਂ ਦੀ ਸੰਗਤ ਕਰੀਏ। ਸੁਣ ਮਨ, ਇਹ ਮੇਰੇ ਮਨਾਂ ਸੁਣ, ਕੀ ਸੀਖ ਸਾਧੂ ਜਨ, ਸਾਧੂ ਤੋਂ ਭਾਵ ਜਿੰਨਾ ਆਪਣੇ ਆਪ ਨੂੰ ਸਾਧਿਆ। ਭਾਈ ਗੁਰਦਾਸ ਲਿਖਦੇ ਸਾਧ ਦੀ ਵਿਆਖਿਆ ਕਰਦੇ ਨੇ, ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ, ਉਹਨੂੰ ਸਾਧ ਕਹਿੰਦੇ ਹਨ। ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਗੁਰੂ ਪੰਚਮ ਪਾਤਸ਼ਾਹ ਨੇ ਸਾਧ ਦੀ ਵਿਆਖਿਆ ਕੀਤੀ ਹੈ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਨ੍ਹਾਂ ਦੇ ਕਰਮ ਨਿਰਮਲ ਨੇ ਨਾ ਉਹਨਾਂ ਨੂੰ ਸਾਧ ਕਹਿੰਦੇ ਹਨ। ਬਾਬਾ ਸ਼ਾਮ ਸਿੰਘ ਦੀਆਂ ਟੂਟੀਆਂ ਆਪਾਂ ਵੇਹਨੇ, ਇੱਥੇ ਵੀ ਉਹਨਾਂ ਦਾ ਸਥਾਨ ਬਣਿਆ। ਉਹ ਨਨਕਾਣਾ ਸਾਹਿਬ ਨੂੰ ਜਾ ਰਹੇ ਸਨ ਤੇ ਉਦੋਂ ਬਰਤਨ ਵਗੈਰਾ ਘੱਟ ਹੁੰਦੇ ਸਨ, ਨਾਲ ਉਹ ਬਰਤਨ ਰੱਖਦੇ ਸਨ ਵੀ ਉੱਥੇ ਜਾ ਕੇ ਲੰਗਰ ਲਾਵਾਂਗੇ। ਨਨਕਾਣਾ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਦਾ ਜੀਵਨ ਪੜਿਆ, ਬਾਬਾ ਸ਼ਾਮ ਸਿੰਘ ਹੋਰਾਂ ਦਾ। ਰਾਤ ਨੂੰ ਕੋਈ ਮੇਰੇ ਵਰਗਾ ਚੋਰ ਆਇਆ ਵੀ ਬਾਬਿਆਂ ਦੇ ਗੱਡਿਆਂ 'ਚ ਇੰਨੇ ਭਾਂਡੇ ਪਏ ਨੇ ਤੇ ਬਾਬੇ ਸੁੱਤੇ ਹੋਣੇ ਤੇ ਮਨਾ ਤੂੰ ਦੋ ਚਾਰ ਭਾਂਡੇ ਵਿੱਚੋਂ ਕੱਢ ਲਾ। ਉਹ ਜਦੋਂ ਆਇਆ ਨਾ ਤੇ ਬਾਬਾ ਸ਼ਾਮ ਸਿੰਘ ਜਾਗਦੇ ਸਨ, ਬਾਬਾ ਸ਼ਾਮ ਸਿੰਘ ਹਿੱਲੇ ਤੋਂ ਭੱਜਣ ਲੱਗੇ ਤੇ ਬਾਬਾ ਸ਼ਾਮ ਸਿੰਘ ਕਹਿਣ ਲੱਗੇ ਗੁਰਮੁਖਾ ਧੱਕਾ ਨਾ ਕਰ ਭਰਾ। ਉਹ ਬੰਦਾ ਝਕੋਰ ਚ ਨੋੜਿਆ ਗਿਆ, ਕਹਿਣ ਲੱਗਾ ਬਾਬਾ ਜੀ ਮੈਂ ਗਰੀਬ ਆਦਮੀ ਹਾਂ ਤੇ ਮੈਂ ਤਾਂ ਭਾਂਡਿਆਂ ਦੀ ਚੋਰੀ ਕਰਨ ਵਾਸਤੇ ਆਇਆ ਸਾਂ। ਕਹਿਣ ਲੱਗੇ ਗੁਰਮੁਖਾ ਬੜੀ ਕਿਰਪਾ ਕੀਤੀ, ਉਹ ਬੇਨਤੀ ਹੋ ਵੀ ਤੂੰ ਸਾਰੇ ਨਾਲ ਜਾਈ, ਜਿੰਨੇ ਤੈਨੂੰ ਚਾਹੀਦੇ ਨੇ ਅੱਧੇ ਇੱਕ ਲੈ ਜਾ ਤੇ ਮੈਂ ਵੀ ਵਰਤਣੇ, ਤੇਰੀ ਵਰਤੋਂ ਹੀ ਪੂਰੀ ਹੋ ਜਾਏਗੀ। ਬਾਬਾ ਸ਼ਾਮ ਸਿੰਘ ਜੀ ਇਹ ਨੇ ਇਹਨੂੰ ਕਹਿੰਦੇ ਨੇ ਸਾਧ। ਉਹੋ ਜੇ ਗੁਰਮੁਖਾਂ ਦੀ ਸੰਗਤ ਕਰ, ਸੁਣ ਮਨ ਸੀਖ ਸਾਧੂ ਜਾਣ, ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਸਿੱਖਿਆ ਨੂੰ ਸੁਣ ਤੇ ਕੀ ਹੋਵੇਗਾ?
ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਸਾਧੂ ਕੋਈ ਵੀ ਮਿਟੇ ਤੇ ਸਾਧੂ ਕੋਈ ਮਾੜਾ ਨਹੀਂ, ਉਹਨਾਂ ਦੀ ਸੰਗਤ ਕਰਕੇ ਗੁਰਮੁਖਾ ਜਦੋਂ ਤੂੰ ਆਪਣੇ ਔਗਣਾ ਤੋਂ ਪਛਤਾਵਾ ਕੀਤਾ, ਤੇਰੇ ਗੁਨਾਹ ਤੇਰੇ ਪਾਪ ਮਿਟ ਜਾਣਗੇ, ਖਤਮ ਹੋ ਜਾਣਗੇ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ।
ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਵਾਹਿਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।
ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਕਹਿੰਦੇ ਗੁਰਮੁਖਾ, ਜੇ ਕਿਤੇ ਵਾਹਿਗੁਰੂ ਤੇਰੇ ਹਿਰਦੇ ਦੇ ਅੰਦਰ ਵਾਜੈ ਤੇ ਫਿਰ ਤੈਨੂੰ ਮਾਂ ਦੇ ਗਰਭ ਵਿਚ ਨਹੀਂ ਪੈਣਾ ਪਵੇਗਾ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਥੋੜਾ ਜਿਹਾ ਸਚੇਤ ਹੋ ਕੇ ਪੜ੍ਹਿਆ ਕਰੀਏ। ਗਰਭਾਸ ਆਇਆ, ਇੱਥੇ ਭੱਬਾ ਹੈ, ਪਹਿਲਾਂ ਬੱਬਾ ਆਇਆ। ਜਦੋਂ ਬੱਬਾ ਹੋਵੇਗਾ ਤੇ ਉਹਦਾ ਅਰਥ ਕਰਨਾ ਹੰਕਾਰ, ਜਦੋਂ ਭੱਬਾ ਹੋਵੇਗਾ ਤੇ ਉਹਦਾ ਅਰਥ ਕਰਨਾ ਮਾਤਾ ਦਾ ਉਦਰ। ਇਹ ਗੁਰਮੁਖੋ ਆਪਾਂ ਸੂਖਮ ਵਿਚਾਰ ਕੀਤੀ ਗੁਰੂ ਕੇ ਹੁਕਮਨਾਮੇ ਦੀ। ਅੱਜ ਇੱਕ ਅਹਿਮ ਦਿਨ ਹੈ, ਸਤਿਗੁਰੂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ। ਬਾਬਾ ਸ਼੍ਰੀ ਚੰਦ ਦੇ ਮੈਂ ਸਥਾਨ ਤੇ ਕਥਾ ਕਰਨ ਗਿਆ ਤੇ ਦੁਨੀਆਂ ਰੰਗ ਬਿਰੰਗੀ, ਤੇ ਮੈਨੂੰ ਕਹਿੰਦਾ ਗਿਆਨੀ ਜੀ, ਤੁਸੀਂ ਬਾਬੇ ਸ਼੍ਰੀ ਚੰਦ ਦੀ ਉਪਮਾ ਕਰੀ ਜਾਂਦੇ ਹੋ। ਵੇਖੋ ਦੁਨੀਆਂ ਦੀ ਸੁਭਾਅ, ਤੁਸੀਂ ਬਾਬੇ ਸ਼੍ਰੀ ਚੰਦ ਦੀ ਉਪਮਾ ਕਰੀ, ਵਡਿਆਈ ਕਰੀ ਜਾਂਦੇ ਹੋ। ਮੈਂ ਕਿਹਾ ਵੀ ਗੁਰਮੁਖਾ, ਉਹ ਤਾਂ ਮੇਰੀ ਗੁਰੂ ਦੀ ਬਿਨ ਤੋਂ ਪੈਦਾ ਹੋਇਆ, ਮੈਂ ਤਾਂ ਜਿਹੜੀ ਗੁਰੂ ਨੇ ਜੁੱਤੀ ਪਾਈ ਮੈਂ ਤਾਂ ਉਹਨੂੰ ਮੱਥਾ ਵੀ ਟੇਕਦਾ। ਤੂੰ ਕਹਿੰਦਾ ਵੀ ਗੁਰੂ ਕੇ ਸਾਹਿਬਜ਼ਾਦੇ ਦੀ ਵਡਿਆਈ ਕਰਦਾ, ਮੈਂ ਕਿਹਾ ਜਿਹੜੀ ਗੁਰੂ ਨੇ ਜੁੱਤੀ ਪਾਈ ਨਾ, ਅਸੀਂ ਉਹਨੂੰ ਵੀ ਕਹਿੰਦੇ ਜੋੜਾ ਸਾਹਿਬ। ਬਾਬਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਨੂੰ ਪੌਟਾ ਸਾਹਿਬ ਹੋਇਆ। ਇਹਦਾ ਨਾਮ ਅਜੀਤ ਸਿੰਘ ਮਹਾਰਾਜ ਨੇ ਤਾਂ ਰੱਖਿਆ, ਜੋ ਆਪਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਬਜ਼ੁਰਗਾਂ ਕੋਲੋਂ। ਸਤਿਗੁਰੂ ਪਾਤਸ਼ਾਹ ਨੇ ਜੋ ਪੌਂਟਾ ਸਾਹਿਬ ਦੀ ਜੰਗ ਜਿੱਤੀ ਨਾ, ਤੇ ਕਹਿਣ ਲੱਗੇ ਅੱਜ ਮੇਰੇ ਘਰ ਅਜੀਤ ਆਇਆ ਨਾ ਜਿੱਤੇ ਜਾਣ ਵਾਲਾ। ਪੌਂਟੇ ਸਾਹਿਬ ਦੀ ਜੰਗ ਜਿੱਤਣ ਦੇ ਮੌਕੇ ਸਤਿਗੁਰੂ ਪਾਤਸ਼ਾਹ ਨੇ ਇਸ ਖੁਸ਼ੀ ਵਿੱਚ ਆਪਣੇ ਵੱਡੇ ਸਾਹਿਬਜ਼ਾਦੇ ਸਾਡੇ ਸਤਿਕਾਰਯੋਗ ਬਾਬਾ ਜੀ ਨੂੰ ਨਾਮ ਅਜੀਤ ਸਿੰਘ ਰੱਖਿਆ। ਇਹਦੇ ਨਾਲ ਗੁਰਮੁਖੜਾ ਖਾਨਦਾਨ ਹੁੰਦਾ ਨਾ, ਇਹਦਾ ਮਨੁੱਖ ਤੇ ਅਸਰ ਪੈਂਦਾ ਵਾਤਾਵਰਣ ਦਾ। ਕਿਤੇ ਤੁਸੀਂ ਮਹਾਰਾਜਾ ਪਟਿਆਲਾ ਤੇ ਨਾਭੇ ਦਾ ਇਤਿਹਾਸ ਪੜ੍ਹੋ, ਜਿਹੜਾ ਮਹਾਰਾਜ ਚੱਕ ਹੈ ਨਾ ਮਾਲ ਵਿੱਚ, ਉੱਥੇ 12 ਪੰਚਾਇਤਾਂ, ਮੈਂ ਉੱਥੇ ਕਥਾ ਵੀ ਕਰਨ ਗਿਆ ਮਹਾਂਪੁਰਸ਼ਾਂ ਦੇ ਸਥਾਨ ਤੇ। ਉਹਦਾ ਇਤਿਹਾਸ ਇਹ ਹੈ, ਜਿਹੜੇ ਭੁੱਲਰ ਸਨ, ਜਿਹਦੇ ਕੋਲ ਤਾਕਤ ਹੋਵੇ ਮਾੜੇ ਨੂੰ ਖਰਾਬ ਕਰਦਾ ਹੈ, ਦੋ ਬਰਾਦਰੀਆਂ ਸਨ, ਇੱਕ ਕੌੜੇ ਤੇ ਇੱਕ ਭੁੱਲਰ, ਤੇ ਕੌੜਿਆਂ ਨੂੰ ਟਿਕਣ ਨਹੀਂ ਦਿੰਦੇ। ਕੌੜਿਆਂ ਦੇ ਘਰ ਵਿਆਹੀ ਇੱਕ ਬੀਬੀ ਆਈ ਤੇ ਉਹ ਮਾਲ ਵਿੱਚ ਜਾਈਏ, ਮੈਂ ਕਥਾ ਕੀਤੀ ਹੈ ਗਿਆਨ ਨਾਲ ਪਿੰਡ ਹੈ, ਤੇ ਉੱਥੇ ਭੋਗ ਪਾਇਆ ਤੇ ਗੁਰਮੁਖੋ ਤੁਸੀਂ ਰਾਨ ਹੋ ਜਾਓਗੇ। ਉਹ ਊਠ ਦੇ ਨਾਲ ਬਲਦਾਂ ਦੇ ਨਾਲ ਪਾਣੀ ਕੱਢਦੇ ਨੇ, ਖੂਹ ਚੋਂ ਆਪਾਂ ਪਾਣੀ ਨਹੀਂ ਖਿੱਚ ਸਕਦੇ, ਪਾਣੀ ਨਾ ਡੂੰਘਾ। ਉਹ ਬੀਬੀਆਂ ਰਲ ਕੇ ਪਾਣੀ ਕੱਢਦੀਆਂ ਤੇ ਜਿਹੜੇ ਉਹ ਭੁੱਲਰ ਸਨ, ਬੰਦੇ ਦੇ ਕੋਲ ਮਾਇਆ ਆ ਜੇ 4 ਪੈਸੇ ਨੇ ਤੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਆਪਾਂ ਪੜ੍ਹੇ ਮਾਇਆ ਆਰੀ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾਲ ਸੁਣੀ ਬਹੁ ਰੋਲ ਕੁਚੋਲਾ। ਮਾਇਆ ਦੇ ਅੱਖਾਂ ਤੇ ਇੰਨਾ ਪੜਦਾ ਆ ਜਾਂਦਾ, ਉਹਨੂੰ ਭੈਣ ਭੈਣ ਨਹੀਂ ਦੀਦੀ, ਧੀ ਧੀ ਨਹੀਂ ਦੀਦੀ, ਅੰਨਾ ਹੋ ਜਾਂਦਾ, ਉਹਨੂੰ ਸੁਣਦਾ ਨਹੀਂ ਵੇਖਦਾ ਨਹੀਂ। ਉਹ ਬੀਬੀਆਂ ਪਾਣੀ ਕੱਢਦੀਆਂ ਨੇ ਤੇ ਜਿਹੜੇ ਭੁੱਲਰ ਸੀ ਉਹਨਾਂ ਦੇ ਆਣ ਕੇ ਰੱਸਿਆਂ ਤੇ ਬਹਿ ਜਾਂਦੇ, ਤੇ ਇੱਕ ਬੀਬੀ ਨਵੀਂ ਵਿਆਹੀ ਆਈ, ਉਹ ਗੈਰਤ ਵਾਲੀ ਸੀ। ਉਹਨੇ ਆਪਣੀ ਸੱਸ ਨੂੰ ਆਖਿਆ, ਬੀਬੀ ਮੈਂ ਤਾਂ ਸਮਝਦੀ ਸਾਂ ਵੀ ਮੇਰੇ ਮਾਂ ਪਿਓ ਨੇ ਮੈਨੂੰ ਮਰਦਾਂ ਦੇ ਘਰ ਵਿਆਹਿਆ, ਤੇ ਮੈਂ ਤਾਂ ਸਮਝਿਆ ਮੁਰਦੇ ਨੇ। ਸੱਸ ਨੂੰ ਆਖਿਆ ਉਹਨੇ, ਇਹ ਜੋ ਮੈਂ ਬੇਨਤੀ ਕਰ ਰਿਹਾ ਲਿਖਿਆ ਜੀ ਇਤਿਹਾਸ ਵਿੱਚ, ਆਖਿਆ ਮੁਰਦੇ ਨੇ। ਤੇ ਉਹ ਕਹਿਣ ਲੱਗੀ, ਧੀਏ ਕਿਵੇਂ? ਕਹਿਣ ਲੱਗੀ, ਸਾਡੀ ਰੱਖਿਆ ਕਰਨੀ ਪਤੀ ਦਾ ਫਰਜ਼ ਹੈ ਦਿਓਰਾਂ ਜੇਠਾਂ ਦਾ, ਤੇ ਗੈਰ ਬੰਦੇ ਆਣ ਕੇ ਸਾਡੇ ਤੋਂ ਸਾਨੂੰ ਛੇੜਦੇ ਨੇ, ਮਜ਼ਾਕ ਕਰਦੇ ਨੇ। ਉਸ ਮਾਤਾ ਨੇ ਜਦੋਂ ਬਾਕੀਆਂ ਨੂੰ ਆਖਿਆ ਤੇ ਉਹਨਾਂ ਨੇ, ਉਹ ਧੰਨ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸੇਵਕ ਸਨ, ਬੇਨਤੀ ਕੀਤੀ ਤੇ ਹਜ਼ੂਰ ਕਹਿਣ ਲੱਗੇ, ਕੋਈ ਗੱਲ ਨਹੀਂ ਗੁਰਮੁਖੋ, ਉਹਨਾਂ ਨੂੰ ਸਮਝਾਇਆ ਜੀ ਵੀ ਸਾਨੂੰ ਰਹਿਣ ਲਈ ਥਾਂ ਦੇ ਦਿਓ ਥੋੜਾ ਜਿਹਾ ਇੱਕ ਅੱਧਾ ਪਿੰਡ ਦਾ। ਜਦੋਂ ਜਾ ਗੱਲ ਕੀਤੀ ਕਹਿਣ ਲੱਗੇ ਤੁਹਾਨੂੰ ਸੂਈ ਦੇ ਨੱਕੇ ਜਿਹਾ ਨਾ ਥਾਂ ਨਹੀਂ ਦੇਣਾ। ਹਜੇ ਹੋਰ ਕਹਿਣ ਲੱਗੇ ਜਿੱਥੇ ਸ਼ਾਮ ਨੂੰ ਅੱਜ ਸ਼ਾਮ ਪਵੇ ਤੁਸੀਂ ਇਕੱਲਾ ਗੜਦੇ ਆ ਜੇ ਤੁਹਾਡਾ ਇਕੱਲਾ ਪੁੱਟੇਗਾ ਕੋਈ ਨਹੀਂ। ਜਿਹੜਾ ਇਹ ਮਰਾਜ ਚੱਕ ਹੈ ਜਿਹੜੇ ਉਹ ਟੱਪਰੀ ਵਾਸ ਸਨ ਕੌੜੇ ਮੇਰੇ ਵਰਗੇ ਗਰੀਬ ਉਹਨਾਂ ਨੇ ਇਕੱਲਾ ਗੱਡਿਆ, ਭੁੱਲਰਾਂ ਨੇ ਹਮਰਾਹ ਕੀਤਾ ਔਰ ਉਸ ਹਮਲੇ ਦੇ ਵਿੱਚ ਭੁੱਲਰ ਹਾਰ ਗਏ ਅਤੇ ਉਹ ਗਰੀਬ ਕਾਲੇ ਜਿੱਤ ਗਏ। ਸਾਡੇ ਅੰਦਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਮੰਨੋ ਜਾਂ ਨਾ, ਅਸੀਂ ਦੂਜੇ ਦੀ ਨਿੰਦਿਆ ਸੁਣ ਕੇ ਰਾਜੀ ਉਹਨਾਂ 'ਤੇ ਆਪਣੀ ਵਡਿਆਈ। ਸਾਡੇ ਕੋਲ ਕੋਈ ਦੂਜੇ ਦੀ ਨਿੰਦਿਆ ਕਰਨਾ ਬੜਾ ਸਵਾਦ ਆਉਂਦਾ ਜੇ ਸਾਡੀ ਵਡਿਆਈ ਕਰੇ ਭਾਵੇਂ ਸਾਡੇ ਪੱਲੇ ਕੱਖ ਵੀ ਨਾ ਹੋਵੇ ਹੈ ਉੱਗਣੇ। ਜਦੋਂ ਸ਼ਾਮ ਨੂੰ ਜੰਗ ਜਿੱਤਿਆ ਗਿਆ ਤੇ ਇਹਨਾਂ ਦਾ ਮੁਖੀਆ ਸੀ ਕਾਲਾ ਲਿਖਿਆ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਧੰਨ ਉਹ ਨਾ ਜੈਦ ਲਿਆ, ਜੈਦ ਨਾਂ ਲਿਖਿਆ ਧੰਨ ਜੈਦ ਪੁਰਾਣਾ ਬਈ ਜਿਹੜਾ ਭੁੱਲਰਾਂ ਦਾ ਸੀ ਉਹਨੂੰ ਜੈਦ ਪੁਰਾਣਾ ਸੀ। ਕਾਲੇ ਤੂੰ ਬਰਦਾਸ਼ਤ ਨਾ ਹੋਏ, ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਨੂੰ ਰਾਹ ਪਾ ਦਿੱਤਾ, ਮੇਰੀ ਇੱਕ ਸੱਟਣੀ ਝੱਲੀ ਤੇ ਮਾਰ ਦਿੱਤਾ ਹੈ, ਤੁਸੀਂ ਮਰੇ ਨੂੰ ਵੀ ਚੰਗਾ ਤਗੜਾ ਕਹੀ ਜਾਂਦੇ ਹੋ, ਮੈਂ ਜਿਉਂਦਾ ਜਾਗਦਾ। ਉੱਥੇ ਗਿਆਨੀ ਸੰਤੋਖ ਸਿੰਘ ਲਿਖਦੇ ਨੇ ਵੀ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਆ ਐਰਨ ਪਈ ਚੁੱਕ ਕੇ ਲਿਆਂਦੀ, ਉਹਦੇ ਵਿੱਚ ਹੀ ਬਰਸ਼ੀ ਵੱਜੀ ਤੇ ਕਹਿਣ ਲੱਗਿਆ ਮੇਰਾ ਹੱਥ ਵੇਖ ਮੈਨੂੰ ਵੀ ਨਾਲ ਜ਼ਖਮ ਹੋਇਆ ਮਾੜਾ ਜਿਹਾ, ਜੇ ਮੈਂ ਤੇਰੇ ਅੱਗੇ ਐਰ ਨਾ ਕਰਦਾ ਹੱਥ ਨਾ ਕਰਦਾ ਤੂੰ ਲੱਭਣਾ ਨਹੀਂ, ਤੈਨੂੰ ਉਹਨੇ ਪਾੜ ਘਤਣਾ ਸੀ, ਮੈਂ ਬਚਾਇਆ ਹੀ ਤੈਨੂੰ। ਔਰ ਗੁਰਮੁਖੋ ਉਹਨੇ ਆਪਣੀ ਗਲਤੀ ਦੀ ਮੁਆਫ਼ੀ ਮੰਗੀ ਤੇ ਕਹਿਣ ਲੱਗਾ ਪਾਤਸ਼ਾਹ ਪਰ ਮੈਨੂੰ ਇਹ ਗੱਲ ਦੱਸੋ ਇੰਨਾ ਬਲੀ ਕਿਉਂ ਸੀ ਹੈ। ਹਜ਼ੂਰ ਕਹਿਣ ਲੱਗੇ ਮੈਂ ਬੇਨਤੀ ਕਰਨ ਲੱਗਾ ਹੈ ਵਾਤਾਵਰਨ ਦਾ, ਜਿਹੜੀ ਸਾਡੀ ਔਲਾਦ ਹੈ ਨਾ, ਤੁਸੀਂ ਸਾਨੂੰ ਆਮ ਕਹਿੰਦੇ ਗਿਆਨੀ ਜੀ ਕੀ ਕਰੀਏ ਬੱਚੇ ਸਿਰ ਮਨਾਈ ਜਾਂਦੇ ਨੇ, ਜਦੋਂ ਸਿਰ ਮਨਾਉਣ ਵਾਲਿਆਂ ਦੇ ਮੱਥੇ ਲੱਗਣਾ ਸਾਡੀਆਂ ਧੀਆਂ ਭੈਣਾਂ ਤੇ ਉਹਨਾਂ ਇਹੋ ਕੰਮ ਹੀ ਕਰਨਾ ਜੀ, ਜਿਹੜਾ ਮੱਥੇ ਲੱਗੇ ਨਾ ਉਹਦਾ ਪ੍ਰਭਾਵ ਪੈਂਦਾ, ਕਈ ਗੱਲਾਂ ਅਸੀਂ ਖੁੱਲ੍ਹ ਕੇ ਨਹੀਂ ਕਰ ਸਕਦੇ ਫੱਬਦੀਆਂ ਨਹੀਂ। ਗੁਰਦੇਵ ਕਹਿਣ ਲੱਗੇ ਜਿੱਦਣ ਇਹ ਜੈਦ ਪੁਰਾਣਾ ਆਪਣੀ ਮਾਂ ਦੇ ਗਰਭ ਵਿੱਚ ਆਇਆ ਨਾ, ਉਸ ਦਿਨ ਗਰਮੀ ਦਾ ਮੌਸਮ ਸੀ, ਸ਼ੇਰ ਜੰਗਲ ਚੋਂ ਆਇਆ ਤੇ ਪਾਣੀ ਪੀਣ ਆਇਆ, ਜਦੋਂ ਗੱਜਿਆ ਨਾ ਇਕਦਮ ਤੇ ਇਹਦੀ ਮਾਂ ਦੀ ਨਿਗਾਹ ਖੁੱਲ੍ਹੀ ਤੇ ਉਹਨੇ ਇਕਦਮ ਵੇਖਿਆ ਤੇ ਸ਼ੇਰ ਦਾ ਪਰਛਾਵਾਂ ਇਹਦੇ ਅੰਦਰ ਗਿਆ। ਉਧਰ ਚਮਕਦਾ ਸੂਰਜ ਉਹਦੇ ਮੱਥੇ ਲੱਗਾ ਤਾਂ ਇਹ ਬਲੀ ਸੀ। ਮੈਂ ਇਹ ਭੂਮਿਕਾ ਤਾਂ ਵਧੀ ਹੈ ਕਿ ਬਾਬਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਜਿਹੜੀ ਅੱਠੇ ਪੈਰ ਬਾਣੀ ਪੜ੍ਹਦੀ ਹੈ ਉਹਦੀ ਕੁੱਖ 'ਚ ਰਹੇ ਨੇ ਤੇ ਕਲਗੀਧਰ ਬਾਪੂ ਦੀ ਬਿੰਦ ਹੈ। ਜਦੋਂ ਇਹ 12 ਸਾਲ ਦੇ ਹੋਏ ਨਾ, ਜਿਹਨੂੰ ਆਪਾਂ ਕਹਿੰਦੇ ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਰੰਗੜਾਂ ਤੇ ਗੁਜਰਾਂ ਨੇ ਜਿਹੜੀ ਸੰਗਤ ਆਉਣੀ ਉਹਨਾਂ ਸੰਗਤ ਨੂੰ ਲੁੱਟ ਲੈਣਾ ਰੰਗੜਾਂ ਤੇ ਗੁਜਰਾਂ ਨੇ। 12 ਸਾਲ ਦੀ ਉਮਰ ਦੇ ਵਿੱਚ ਬਾਬਾ ਅਜੀਤ ਸਿੰਘ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਕਿਰਪਾ ਕਰੋ ਆਗਿਆ ਦਿਓ ਤੇ ਮੈਂ ਸੁਧਾਰਾਂ। ਇਹਨਾਂ ਨੇ ਉਹਨਾਂ ਦੀ ਸਤਾਈ ਕੀਤੀ ਤੇ ਜਿੱਤ ਕੇ ਆਇਆ। ਦੁਬਾਰਾ 23 ਮਈ ਨੂੰ 2000 ਦੇ ਵਿੱਚ 100 ਸਿੱਖਾਂ ਦੇ ਸਮੇਤ ਅਕਤੂਬਰ ਤੇ ਉਹਨਾਂ ਤੇ ਹਮਲਾ ਕੀਤਾ। ਇਹਦੇ ਨਾਲ ਜਿਹੜੀ ਤੀਜੀ ਗੱਲ ਹੈ ਨਾ, ਸਾਨੂੰ ਕਿ ਜਾਣ ਕੇ ਸ਼ਰਾਰਤਾਂ ਕਰਦੇ ਨੇ ਸਿੱਖਾਂ ਦੇ 12 ਵੱਜ ਗਏ, ਇਹਦੀਆਂ ਦੋ ਘਟਨਾਵਾਂ ਜੀ, ਦੋ ਘਟਨਾਵਾਂ। ਇੱਕ ਤਾਂ ਮੇਰੇ ਪਿੰਡ ਕੋਲ ਕਸੂਰ ਸ਼ਹਿਰ ਹੈ, ਹਰੀ ਸਿੰਘ ਭੰਗੀ ਨੇ ਦਿਨ ਤੇ 12 ਵਜੇ ਹਮਲਾ ਕਰਕੇ ਬ੍ਰਾਹਮਣ ਨੂੰ ਛੁਡਾ ਕੇ ਤੇ ਬਾਹਮਣ ਦੇ ਘਰ ਪਹੁੰਚਾਈ, ਜਿਹੜੇ ਆਪਾਂ ਨੂੰ ਕਹਿੰਦੇ ਸਿੱਖਾਂ ਦੇ 12 ਵੱਜ ਗਏ, ਇਹ ਫਕਰ ਵਾਲੀ ਗੱਲ ਹੈ, ਘਾਟੇ ਵਾਲੀ ਗੱਲ ਨਹੀਂ ਜੇ। ਦੂਜੀ ਇਹੋ ਘਟਨਾ ਬਾਬਾ ਅਜੀਤ ਸਿੰਘ ਦੀ ਜੀਵਨ ਦੀ, ਜਿਹੜਾ ਡੇਰਾ ਬੱਸੀ ਪਠਾਣਾ ਹੈ ਉੱਥੋਂ ਦੇ ਪਠਾਣਾ ਨੇ ਇੱਕ ਬ੍ਰਾਹਮਣ ਬੀਬੀ ਨੂੰ ਚੁੱਕ ਕੇ ਲੈ ਗਏ ਤੇ ਬਾਬਾ ਅਜੀਤ ਸਿੰਘ ਨੇ ਆਖਿਆ ਗੁਰੂ ਪਿਤਾ ਜੀ ਮੈਨੂੰ ਆਗਿਆ ਦਿਓ ਮੈਂ ਉਸ ਭੈਣ ਨੂੰ ਲੈ ਕੇ ਆਵਾਂ ਅਕਤੂਬਰ ਦੇ ਮਹੀਨੇ ਦੇ ਵਿੱਚ। ਔਰ ਗੁਰਮੁਖੋ 1700 ਈਸਵੀ ਨੂੰ ਬਾਬਾ ਜੀ ਨੇ ਉਸ ਬੀਬੀ ਨੂੰ ਛੁਡਾ ਕੇ ਉਹਨਾਂ ਦੇ ਹਵਾਲੇ ਕੀਤਾ। ਇਹ ਬਾਬਾ ਅਜੀਤ ਸਿੰਘ ਦਾ ਜੀਵਨ ਹੈ। ਉਪਰੰਤ ਨਰਮੋਹਗੜ੍ਹ ਦੀ ਜਿਹੜੀ ਗੜੀ ਹੈ ਉਸ ਥਾਂ 'ਤੇ ਆਪਣੀ ਯੁੱਧ ਕਲਾ ਵਿਖਾਈ ਅਤੇ ਬਾਕੀ ਦਾ ਪ੍ਰਸੰਗ ਆਪਾਂ ਪੋਹ ਦੇ ਮਹੀਨੇ ਵਿੱਚ ਸੁਣਿਆ ਕਿ ਗੁਰੂ ਪਿਤਾ ਜੀ ਤੋਂ ਆਗਿਆ ਲੈ ਕਰਕੇ उन्होंने शात नूं प्राप्त कीता भी पिता जी मेरा हक बनदा ओ तुहाडे अकहरे पुत्र ते मैं तुहाडा दूरा पुत्र हाँ। हिम्मत सिंह इस तरह जिहड़े नाल दे भाई मोहकम सिंह ने जे ओ कुरबान होण वास्ते जांदे ते मैं तेरी बेनती हाँ ते मैनू लेट ना कर मैनू भी अगे तोर तां कि मैं तेरी बिंद दे मुताबक तेरे अमर दे मुताबक अपने जीवन नूं सफला करां। यह है गुरमुखो बाबा अजीत सिंह का सूखम इतिहास। सतगुरु पातशाह साडे ते कृपा करन उन्हां दे जीवन तो असीं प्रेरणा यह लैनी है पर बेटी को बेटी जाने पर माता को मात बखाने देख पराइयां चंगियां मावां भैणां तियां जाने यह सानू सिख्या मिलती है। सतगुरु पातशाह साडी ते रहमतां करन भुल्लां चुक्कां दी माफी जी।
सुन मन सीख साधु जन सगलो थारे सगले प्राशत मिट्यो रे जाको लहणो महराज री गाठड़ियो जन नानक गर्भास ना पौड़ियो रे।
वाहिगुरु जी का खालसा
वाहिगुरु जी की फतेह।